ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਨ ਵਾਸਤੇ ਆਪ ਸਰਬੱਤ ਮਾਈ ਭਾਈ ਗੁਰੂ ਦਰਬਾਰ ਵਿੱਚ ਹਾਜ਼ਰ ਹੋਏ ਹੋ। ਮਹਾਰਾਜ ਜੀ ਨੇ ਅਪਾਰ ਕਿਰਪਾ ਕੀਤੀ ਹੈ, ਦਰਸ਼ਨ ਦੇ ਕੇ ਨਿਹਾਲ ਕੀਤਾ ਹੈ, ਸਿਮਰਨ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਉਪਰੰਤ ਕੁਝ ਘੜੀਆਂ ਕੁਝ ਸਮਾਂ ਗੁਰਮਤਿ ਵਿਚਾਰ ਦੁਆਰਾ ਗੁਰੂ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕਰਕੇ ਸਮੇਂ ਨੂੰ ਸਫਲ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਹਨ, ਇਹ ਜੋ ਮਨ ਹੈ ਹਰ ਵਕਤ ਸੁਭਾਅ ਹੈ ਚੰਚਲਤਾਈ ਦੇ ਵਿੱਚ ਰਹਿੰਦਾ ਹੈ, ਕਬਹੂੰ ਜੀਅੜ ਊਬ ਚੜ੍ਹਤ ਹੈ, ਕਬਹੂੰ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਚਾਰੇ ਕੁੰਡਾਂ ਤੋਂ ਭਾਵ ਹੈ ਜੋ ਸਮਾਂ ਪਿੱਛੇ ਲੰਘ ਗਿਆ, ਜੋ ਸਮਾਂ ਆਉਣ ਵਾਲਾ ਹੈ, ਅਤੇ ਵਰਤਮਾਨ ਦੇ ਵਿੱਚ ਜੋ ਸਮਾਂ ਲੰਘ ਰਿਹਾ ਹੈ, ਉਸ ਤੋਂ ਇਲਾਵਾ ਜੋ ਜਨਮਾਂ ਜਨਮਾਂਤਰਾਂ ਦੇ ਸੰਸਕਾਰ ਪਏ ਹੋਏ ਨੇ, ਜਿਹੜੇ ਉਹ ਸੰਸਕਾਰ ਨੇ ਉਹ ਵੀ ਮਨ ਨੂੰ ਟਿਕਣ ਨਹੀਂ ਦਿੰਦੇ ਹਨ। ਕਬਹੂੰ ਜੀਅੜਾ ਊਬ ਚੜ੍ਹਤ ਹੈ, ਕਬਹੂੰ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ। ਇੱਕ ਛਿਣ ਵਾਸਤੇ ਵੀ ਮਨ ਖੜਦਾ ਨਹੀਂ ਹੈ। ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਪੰਛੀ ਦੀ ਨਿਆਈ ਇਹ ਜਿਹੜਾ ਮਨ ਹੈ ਉਡਾਰੀਆਂ ਮਾਰਦਾ ਰਹਿੰਦਾ, ਜਿਹੋ ਜਿਹੇ ਨੂੰ ਸੰਗਤ ਮਿਲਦੀ ਹੈ ਅਤੇ ਉਹੋ ਜਿਹਾ ਇਹ ਫਲ ਵੀ ਖਾਂਦਾ ਹੈ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਜਿਵੇਂ ਮਾਤਾ ਬੱਚੇ ਨਾਲ ਪਿਆਰ ਕਰਦੀ ਹੈ ਅਤੇ ਬੱਚੇ ਦਾ ਸੁਭਾਅ ਹੈ ਚੰਚਲਤਾਈਆਂ ਕਰਨੀਆਂ, ਚੰਚਲ ਮਤ ਬਾਰਕ ਬਪਰੇ ਕੀ, ਬੱਚੇ ਦਾ ਸੁਭਾਅ ਹੈ ਚੰਚਲਤਾਈਆਂ ਕਰਨੀਆਂ, ਗਲਤੀਆਂ ਕਰਨੀਆਂ, ਪਰ ਮਾਂ ਅਤੇ ਬੱਚੇ ਨਾਲ ਨਫ਼ਰਤ ਨਹੀਂ ਕਰਦੀ, ਉਹਨੂੰ ਵਾਰ ਵਾਰ ਸਮਝਾਉਂਦੀ ਹੈ। ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੇਤਨਾ ਰਾਖਸ ਤੇਤੇ। ਮਾਂ ਆਪਣੇ ਬੱਚਿਆਂ ਦੇ ਅਪਰਾਧ ਨੂੰ ਚੇਤੇ ਨਹੀਂ ਰੱਖਦੀ, ਉਹਨੂੰ ਵਾਰ ਵਾਰ ਸਮਝਾਉਂਦੀ ਹੈ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਤੂੰ ਹੈ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਸਤਿਗੁਰੂ ਮਹਾਰਾਜ ਜੀ ਸਿੱਖ ਦੇ ਪਿਤਾ ਵੀ ਹਨ ਅਤੇ ਸਿੱਖ ਦੀ ਮਾਂ ਵੀ ਹਨ, ਅਤੇ ਮਹਾਰਾਜ ਵੀ ਸਿੱਖ ਦੇ ਨਾਲ ਹਿੱਤ ਕਰਦੇ ਹੈ ਅਤੇ ਵਾਰ ਵਾਰ ਸਮਝਾਉਂਦੇ ਨੇ, ਕਦੇ ਵੀ ਅੱਕਦੇ ਨਹੀਂ ਹਨ। ਕਿਉਂਕਿ ਜਿਹਦਾ ਸੁਭਾਅ ਹੀ ਚੰਚਲ ਹੈ, ਜਿਹਦਾ ਸੁਭਾਅ ਹੀ ਹੈ ਕਿ ਪਰਮਾਤਮਾ ਤੋਂ ਦੂਰ ਹੋ ਜਾਣਾ, ਫਿਰ ਇਹ ਆਪਣੇ ਵੱਸ ਦੀ ਗੱਲ ਨਹੀਂ ਹੈ। ਇਹ ਤਾਂ ਮਨ ਵੱਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੇ ਸਿੱਖ ਨੂੰ ਵਾਰ ਵਾਰ ਸਮਝਾਉਂਦੇ ਆ ਮਹਾਰਾਜ, ਅਨੇਕਾਂ ਤਰੀਕਿਆਂ ਦੁਆਰਾ, ਦ੍ਰਿਸ਼ਟਾਂਤਾਂ ਦੁਆਰਾ ਇਹ ਮਨ ਨੂੰ ਸਮਝਾਉਂਦੇ ਨੇ। ਮਨ ਸਮਝਾਵਣ ਕਾਰਨ ਕਛੁਕ ਪੜ੍ਹੀ ਹੈ ਗਿਆਨ। ਕੋਈ ਆਪਾਂ ਦੁਨਿਆਵੀ ਕਾਰਜ ਕਰਦੇ ਹਾਂ, ਉਹ ਕੰਮ ਅਧੂਰਾ ਰਹਿ ਗਿਆ ਅਤੇ ਸ਼ਾਮ ਹੋ ਗਈ ਹੈ, ਅਤੇ ਦੂਸਰੇ ਦਿਨ ਆਪਾਂ ਆ ਕਰਕੇ ਫਿਰ ਉਸ ਕੰਮ ਨੂੰ ਉੱਥੋਂ ਹੀ ਦੁਬਾਰਾ ਸ਼ੁਰੂ ਕਰ ਲੈਂਦੇ ਹਾਂ। ਇਹ ਇੱਕ ਸਹੂਲਤ ਹੈ, ਇੱਕ ਮਨ ਐਸੀ ਚੀਜ਼ ਹੈ, ਇਹ ਮਨ ਨੂੰ ਪਰਮੇਸ਼ੁਰ ਵਾਲੇ ਪਾਸੇ ਲਾਉਣ ਵਾਸਤੇ ਬਹੁਤ ਹੀ ਯਤਨ ਕਰਨੇ ਪੈਂਦੇ ਹੈ, ਬੜੇ ਯਤਨ ਕਰਕੇ, ਬੜੀ ਘਾਲਣਾ ਘਾਲ ਕੇ ਅਤੇ ਇਹਨੂੰ ਪਰਮਾਰਥ ਵਾਲੇ ਪਾਸੇ ਤੋਰਿਆ ਜਾਂਦਾ। ਪਰ ਜੇ ਕਿਤੇ ਥੋੜ੍ਹੀ ਬਹੁਤੀ ਕਿਤੇ ਕੁਸੰਗਤ ਮਿਲ ਜਾਵੇ ਅਤੇ ਗੁਰੂ ਦੀ ਸੰਗਤ ਨਾ ਮਿਲੇ, ਅਤੇ ਮੁੜ ਕੇ ਇਹ ਮਨ ਦੀ ਹਾਲਤ ਉਦੋਂ ਵੀ ਜ਼ਿਆਦਾ ਖਰਾਬ ਹੋ ਜਾਂਦੀ ਹੈ। ਮਨ ਵਾਸਤੇ ਸਹੂਲਤ ਨਹੀਂ ਵੀ ਜੇ ਆਪਾਂ ਥੋੜ੍ਹੀ ਬਹੁਤੀ ਕਿਤੇ ਗੁਰੂ ਦੀ ਮੱਤ ਤੋਂ ਦੂਰ ਹੋ ਗਏ ਜਾਂ ਸੰਗਤ ਨਹੀਂ ਕੀਤੀ, ਬਾਣੀ ਨਹੀਂ ਪੜ੍ਹੀ, ਸਿਮਰ ਨਹੀਂ ਕੀਤਾ, ਇਹ ਮਨ ਠੀਕ ਰਹਿ ਜਾਊਗਾ? ਨਹੀਂ। ਜਿਹੜਾ ਮਨ ਹੈ ਅਤੇ ਉਦੋਂ ਵੀ ਕਈ ਗੁਣਾ ਜ਼ਿਆਦਾ ਇਹ ਜਿਹੜਾ ਹੈ ਇਸ ਨੂੰ ਮੈਲ ਲੱਗ ਜਾਂਦੀ ਹੈ ਅਤੇ ਜਿਹੜਾ ਮਨ ਹੈ ਉਹ ਭਟਕਣਾਂ ਦੇ ਵਿੱਚ ਪੈ ਜਾਂਦਾ। ਪਰ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਐਸਾ ਗੁਰਬਟ ਭਾਗੀ ਪਾਏ ਉਜੜ ਜਾਂਦੇ ਮਾਰਗ ਪਾਏ। ਐਸਾ ਗੁਰੂ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਸਿੱਖਾ, ਜੇ ਤੂੰ ਮਨ ਕਰਕੇ ਗੁਰੂ ਦੀ ਸ਼ਰਨ ਵਿੱਚ ਆ ਗਿਆ ਤਾਂ ਫਿਰ ਇਹ ਗੁਰੂ ਦਾ ਕੰਮ ਹੈ। ਤੂੰ ਤੈਨੂੰ ਉਜੜ ਪਏ ਹੋਏ ਨੂੰ, ਤੈਨੂੰ ਕੁਰਾਹੇ ਪਏ ਹੋਏ ਨੂੰ, ਅਤੇ ਮਹਾਰਾਜ ਨੇ ਤੇਰੀ ਉਂਗਲ ਫੜ ਕਰਕੇ ਤੈਨੂੰ ਪਰਮਾਰ ਦੇ ਪਾਸੇ 'ਤੇ ਤੋਰ ਲੈਣਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਅਨੇਕਾਂ ਦ੍ਰਿਸ਼ਟਾਂਤਾਂ ਪ੍ਰਮਾਣਾਂ ਦੁਆਰਾ ਸਮਝਾਉਣਾ ਕੀਤਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਇਹ ਮਨ ਨੂੰ ਅਨੇਕਾਂ ਅਲੰਕਾਰਾਂ ਦੁਆਰਾ ਸੰਬੋਧਨ ਕੀਤਾ, ਜੈਸੇ ਕਿ ਮਨ ਹਾਲੀ ਕਰਸਾਣੀ ਕਰਨੀ ਸਰਮ ਪਾਣੀ ਤਨ ਖੇਤ, ਇੱਥੇ ਮਨ ਨੂੰ ਹਾਲੀ ਕਿਹਾ ਹੈ। ਜਿਵੇਂ ਕਿਸਾਨ ਖੇਤੀ ਕਰਦਾ, ਇਹ ਮਨਾ ਤੂੰ ਵੀ ਹਾਲੀ ਬਣ ਕੇ ਅੰਤਰੀ ਭਾਵ ਦੇ ਵਿੱਚ ਅੰਦਰ ਖੇਤੀ ਕਰ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਇਸੇ ਤਰ੍ਹਾਂ ਹੀ ਹੋਰੋ ਅਨੇਕਾਂ ਸ਼ਬਦਾਂ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਤੇ ਮਨ ਨੂੰ ਕਿਹਾ ਹੈ, ਮਨ ਤਨ ਨਿਰਮਲ ਕਰਤ ਕਿਆਰੋ ਅਰ ਸਿੰਚੈ ਸੁਧਾ ਸੰਜੋਰ, ਕਿ ਆਪਣੇ ਮਨ ਨੂੰ ਜਿਵੇਂ ਕਿਆਰੇ ਹੁੰਦੇ ਹੈ ਇਸ ਤਰ੍ਹਾਂ ਗੁਰੂ ਦੀ ਮਰਿਆਦਾ ਵਿੱਚ ਲੈ ਕੇ ਆ। ਜਦੋਂ ਤੂੰ ਗੁਰੂ ਦੀ ਮਰਿਆਦਾ ਦੇ ਵਿੱਚ ਆ ਜਾਵੇਂਗਾ ਫਿਰ ਤੈਨੂੰ ਕਿਸੇ ਪ੍ਰਕਾਰ ਦੀ ਚਿੰਤਾ ਕਰਨ ਦੀ ਲੋੜ ਨਹੀਂ, ਫਿਰ ਤੈਨੂੰ ਕਿਸੇ ਪ੍ਰਕਾਰ ਦਾ ਸੰਸਾ ਕਰਨ ਦੀ ਲੋੜ ਨਹੀਂ ਹੈ, ਫਿਰ ਇਹ ਗੁਰੂ ਦਾ ਕੰਮ ਹੈ। ਜਦੋਂ ਤੂੰ ਗੁਰੂ ਸ਼ਰਨ ਵਿੱਚ ਆ ਗਿਆ, ਆ ਕੇ ਆਪਣਾ ਸੀਸ ਨਿਵਾ ਦਿੱਤਾ, ਸੀਸ ਨਿਵਾਉਣ ਤੋਂ ਭਾਵ ਹੈ ਕਿ ਗੁਰੂ ਦੀ ਮੱਤ ਨੂੰ ਗ੍ਰਹਿਣ ਕਰ ਲਿਆ, ਫਿਰ ਤੇਰਾ ਜਿਹੜਾ ਜਨਮ ਹੈ ਉਹ ਸਫਲਾ ਹੋ ਜਾਣਾ। ਐਸੀ ਗੁਰਬਾਣੀ ਵਿੱਚ ਸ਼ਕਤੀ ਹੈ, ਗੁਰੂ ਵਿੱਚ ਐਸੀ ਕਲਾ ਹੈ। ਸ੍ਰੀ ਅਨੰਦਪੁਰ ਸਾਹਿਬ ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਰਪਾ ਕਰ ਰਹੇ ਸਨ, ਗਾਜੀ ਸਲਾਰ ਦੀਨ ਮੁਸਲਮਾਨ ਹੈ ਅਤੇ ਬਾਣੀ ਦਾ ਪ੍ਰੇਮੀ ਹੈ, ਗੁਰਬਾਣੀ ਵੀ ਪੜ੍ਹਦਾ ਹੈ, ਦੱਖਣੀ ਓਅੰਕਾਰ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੈ, ਅਤੇ ਇਹਨੂੰ ਉਹ ਬਾਣੀ ਪੜ੍ਹਦਿਆਂ ਅਤੇ ਉਹਨੇ ਪੰਗਤੀ ਪੜ੍ਹੀ ਹੈ ਕਿ ਲੇਖ ਨਾ ਮਿੱਟੀ ਹੇ ਸਕੀ ਜੋ ਲਿਖਿਆ ਕਰਤਾਰ। ਜਦੋਂ ਆਪਾਂ ਸੰਸਾਰ ਵਿੱਚ ਆਉਂਦੇ ਹਾਂ ਆਪਣੇ ਮਸਤਕ ਦੇ ਉੱਤੇ ਉਹ ਪਰਮਾਤਮਾ ਆਪਣੀ ਅਗੰਮੀ ਕਲਮ ਦੁਆਰਾ ਲੇਖ ਲਿਖਦਾ ਹੈ, ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀਅੜੇ ਪਾਸ। ਉਹ ਲੇਖ ਆਪਾਂ ਲਿਖਾ ਕੇ ਆਉਂਦੇ ਹਾਂ, ਫਿਰ ਮਹਾਰਾਜ ਕਹਿੰਦੇ ਲੇਖ ਨਾ ਮਿੱਟੀ ਇਹ ਸਖੀ ਜੋ ਲਿਖਿਆ ਕਰਤਾਰ, ਵੀ ਜਿਹੜੇ ਮਸਤਕ ਦੇ ਲੇਖ ਨੇ ਇਹ ਮਿਟ ਨਹੀਂ ਸਕਦੇ। ਅਤੇ ਉਹ ਗੁਰੂ ਹਜ਼ੂਰੀ ਵਿੱਚ ਹਾਜ਼ਰ ਹੋਇਆ ਕਾਜੀ ਸਲਾਰ ਦੀਨ, ਅਤੇ ਮਹਾਰਾਜ ਨੂੰ ਵੇਖਦਾ ਹੈ ਵੀ ਅਨੇਕਾਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਆਉਂਦੀਆਂ ਹਨ, ਆ ਕੇ ਆਪਣਾ ਸੀਸ ਜਿਹੜਾ ਹੈ ਗੁਰੂ ਚਰਨਾਂ 'ਤੇ ਨਿਵਾਉਂਦੀਆਂ ਨੇ, ਮੱਥਾ ਟੇਕਦੀਆਂ ਹਨ। ਅਤੇ ਮਨ ਦੇ ਵਿੱਚ ਉਹਦੇ ਵਿਚਾਰ ਆਈ ਵੀ ਮੱਥਾ ਟੇਕਣ ਦਾ ਕੀ ਭਾਵ ਹੈ, ਸੀਸ ਨਿਵਾਉਣ ਦਾ ਕੀ ਭਾਵ ਹੈ। ਅਤੇ ਉਹਨੇ ਸਵਾਲ ਕੀਤਾ ਵੀ ਜਿਹੜੇ ਸਿੱਖ ਸੰਗਤਾਂ ਆ ਕਰਕੇ ਤੁਹਾਡੇ ਚਰਨਾਂ 'ਤੇ ਸੀਸ ਨਿਵਾਉਂਦੀਆਂ ਹਨ ਅਤੇ ਇਹਦਾ ਕੀ ਲਾਭ ਹੈ, ਕਿਉਂਕਿ ਗੁਰਬਾਣੀ 'ਚ ਤਾਂ ਲਿਖਿਆ ਵੀ ਲੇਖ ਨਾ ਮਿੱਟੀ ਹੇ ਸਕੀ ਜੋ ਲਿਖਿਆ ਕਰਤਾਰ, ਵੀ ਲੇਖ ਤਾਂ ਮਿਟਦੇ ਨਹੀਂ ਹਨ, ਉਹ ਲਿਖਾ ਜਿਹੜਾ ਲੇਖ ਨੇ ਉਹਦਾ ਉਹਦੇ ਜਿਹੜੇ ਫਲ ਹੈ ਉਹ ਤਾਂ ਭੋਗਣਾ ਪੈਣਾ। ਫਿਰ ਸਤਿਗੁਰੂ ਮਹਾਰਾਜ ਜੀ ਨੇ ਸਮਝਾਉਣ ਵਾਸਤੇ ਅਤੇ ਫਿਰ ਇਤਿਹਾਸ 'ਚ ਜ਼ਿਕਰ ਆਉਂਦਾ ਅਤੇ ਮਹਾਰਾਜ ਨੇ ਕਾਗਜ਼ ਮੰਗਾਇਆ ਸ਼ਾਹੀ ਅਤੇ ਇੱਕ ਮੋਹਰ ਮੰਗਾਈ, ਕਿਉਂਕਿ ਗੁਰਬਾਣੀ ਜਿਹੜੀ ਹੈ ਇਹ ਗੁਰੂ ਦੇ ਚਰਨ ਹਨ। ਮਹਾਰਾਜ ਕਹਿੰਦੇ ਨੇ ਚਰਨ ਹਿਰਦੈ ਸ਼ਬਦ ਗੁਰ ਕੋ ਨਾਨਕ ਵਾਧੇ ਉਪਾਲ। ਕਹਿੰਦੇ ਜਿਹੜੇ ਗੁਰੂ ਦੇ ਸ਼ਬਦ ਨੇ, ਜਿਹੜਾ ਗੁਰੂ ਦਾ ਉਪਦੇਸ਼ ਹੈ, ਇਹ ਗੁਰੂ ਦੇ ਚਰਨ ਹਨ। ਹਰ ਹਰ ਚਰਨ ਹਿਰਦੈ ਉਰ ਧਾਰੇ, ਪਰਮੇਸ਼ੁਰ ਦੇ ਚਰਨ ਕੀ ਨੇ ਅਤੇ ਉਹਦਾ ਉਹਦੀ ਯਾਦ, ਉਹਦਾ ਸਿਮਰਨ, ਚਿਤ ਚਰਨ ਨਾਮ, ਜਿਹੜਾ ਨਾਮ ਹੈ ਪਰਮੇਸ਼ੁਰ ਦਾ ਉਹਦੇ ਚਰਨ ਹਨ। ਅਤੇ ਪ੍ਰਤੱਖ ਰੂਪ ਦੇ ਵਿੱਚ ਹੁਣ ਵੀ ਜਿਹੜੇ ਸਿੱਖ ਸ਼ਰਧਾ ਦੇ ਨਾਲ ਆ ਕੇ ਆਪਣਾ ਸੀਸ ਨਿਵਾਉਂਦੇ ਹੈ। ਅਤੇ ਮਹਾਰਾਜ ਕਹਿੰਦੇ ਨੇ ਧੂੜੀ ਲੇਖ ਮਿਟਾਇਆ, ਜਿਹੜੀ ਇਹ ਗੁਰੂ ਦੇ ਚਰਨਾਂ ਦੀ ਧੂੜੀ ਹੈ ਅਤੇ ਜਿਹੜੇ ਜਨਮਾਂ ਜਨਮਾਂਤਰਾਂ ਦੇ ਜਿਹੜੇ ਆਪਣੇ ਮਾੜੇ ਕਰਮ ਨੇ ਉਹ ਮਿਟ ਜਾਂਦੇ। ਸਤਿਗੁਰੂ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ ਹੈ। ਮਹਾਰਾਜ ਕਹਿੰਦੇ ਜਨ ਚਰ ਰਜ ਮੁਖ ਮਸਤਕ ਲਾਗੀ ਆਸਾ ਅਨਕ ਪੂਰਨ ਤਰੰਗਾ ਜਨ ਪਾਰ ਬ੍ਰਹਮ। ਪਾਰ ਬ੍ਰਹਮ ਪਰਮੇਸ਼ੁਰ ਗੁਰ ਪਰਮੇਸ਼ੁਰ ਏਕੋ ਜਾਣ। ਕਹਿੰਦੇ ਮੇ ਪੂਰੇ ਗੁਰੂ ਦੀ ਰਾਜਕੀ ਧੂੜੀ, ਚਰਨਾਂ ਦੀ ਧੂੜੀ ਮੁੱਖ ਮਸਤਕ ਲਾਗੀ ਆਸਾ ਅਨਕ ਪੂਰਨ ਤਰੰਗਾ। ਕਹਿੰਦੇ ਜੀਵ ਦੀਆਂ ਸਾਰੀਆਂ ਆਸਾਵਾਂ ਪੂਰੀਆਂ ਹੋ ਜਾਂਦੀਆਂ ਨੇ ਜਦੋਂ ਕੋਈ ਸ਼ਰਧਾ ਦੇ ਨਾਲ ਗੁਰੂ ਦੇ ਚਰਨਾਂ 'ਤੇ ਸੀਸ ਨਿਵਾਉਂਦਾ ਹੈ। ਜਨ ਪਾਰ ਬ੍ਰਹਮ ਜਨ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟ ਗੰਗਾ। ਅਤੇ ਪੂਰੇ ਗੁਰੂ ਦੀ ਮਹਿਮਾ ਜਿਹੜੀ ਹੈ ਅਪਰ ਅਪਾਰ ਹੈ, ਬੇਅੰਤ ਹੈ, ਨਿਰਮਲ ਹੈ। ਜਨ ਕੇ ਚਰਨ ਤੀਰਥ ਕੋਟ ਗੰਗਾ। ਕਹਿੰਦੇ ਕਰੋੜਾਂ ਜਿਹੜੀਆਂ ਗੰਗਾ ਹਨ ਇਹ ਵੀ ਗੁਰੂ ਦੇ ਚਰਨਾਂ ਦੇ ਬਰਾਬਰ ਨਹੀਂ ਆ ਸਕਦੀਆਂ। ਗੰਗਾ ਜਮਨਾ ਸ੍ਰਿਸ਼ਟੀ ਅਤੇ ਉਧਮ ਕਰੈ ਧੂਰ ਸਾਧੂ ਕੀ ਤਾਈ ਕਿਲ ਵਿਖ ਮੈਲ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਜਿਹੜੇ ਤੀਰਥ ਨੇ ਇਹ ਵੀ ਗੁਰੂ ਦੇ ਚਰਨਾਂ ਦੀ ਧੂੜੀ ਨੂੰ ਲੋਚਦੇ ਹੈ। ਇੱਕ ਸਵਾਲ ਰੂਪ ਦੇ ਵਿੱਚ ਪੰਕਤੀ ਆਉਂਦੀ ਹੈ ਕਿ ਤੀਰਥ ਵੱਡਾ ਕਿ ਹਰ ਕਾ ਦਾਸ। ਇਹ ਸਵਾਲ ਹੈ ਵੀ ਤੀਰਥ ਵੱਡਾ ਜਾਂ ਹਰ ਕਾ ਦਾਸ। ਫਿਰ ਨਾਲ ਹੀ ਮਹਾਰਾਜ ਕਹਿੰਦੇ ਹਰ ਕਾ ਦਾਸ ਕਿ ਵੱਡਾ ਪਰਮੇਸ਼ੁਰ ਦਾ ਨਾਮ ਹੈ, ਉੱਚੇ ਉੱਪਰ ਉੱਚਾ ਨਾਂ। ਜਿਹੜੇ ਪਰਮਾਤਮਾ ਦੇ ਦਾਸ ਹਨ, ਸਿਮਰਨ ਕਰਨ ਵਾਲੇ ਨੇ, ਉਹਨਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਵਾਸਾ, ਨਾਮ ਦਾ ਵਾਸਾ ਹੋ ਜਾਂਦਾ ਹੈ। ਜਿਨ੍ਹਾਂ ਨਾਲ ਵਿਸਰੇ ਨਾਮ ਸੇ ਕਨੇਹਿਆ ਭੇਦ ਨਾ ਜਾਣ ਮੂਲ ਸਾਈਂ ਜਿਹਾ। ਅਤੇ ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਹੈ ਇਸ ਕਰਕੇ, ਅਤੇ ਉਹਨਾਂ ਦੇ ਅੰਦਰ ਪਰਮਾਤਮਾ ਦਾ ਵਾਸਾ ਹੋ ਜਾਂਦਾ ਹੈ। ਅਤੇ ਇਸ ਕਰਕੇ ਜਿਹੜੇ ਫਿਰ ਇਹ ਤੀਰਥ ਨੇ ਇਹ ਵੀ ਉਹਨਾਂ ਦੇ ਚਰਨ ਧੂੜੀ ਨੂੰ ਲੋਚਦੇ ਹੈ। ਜਨ ਪਾਰ ਬ੍ਰਹਮ ਜਨ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟ ਗੰਗਾ। ਜਿਹੜੀਆਂ ਕਰੋੜਾਂ ਗੰਗਾ ਨੇ ਇਹ ਵੀ ਬਰਾਬਰ ਨਹੀਂ ਆ ਸਕਦੀਆਂ। ਜਨ ਕੀ ਧੂਰ ਮੱਜਨ ਕੀ ਉਹ ਨਾਨਕ ਜਨਮ ਜਨਮ ਕੇ ਹਰੇ ਕਲੰਗਾ। ਅਤੇ ਮਹਾਰਾਜ ਕਹਿੰਦੇ ਮੈਂ ਪੂਰੇ ਗੁਰੂ ਦੀ ਚਰਨਾਂ ਦੀ ਧੂੜੀ ਦਾ ਇਸ਼ਨਾਨ ਕਰਦਾ। ਫਿਰ ਜਨਮ ਜਨਮ ਕੇ ਹਰੇ ਕਲੰਗਾ। ਕਲੰਗਾ ਕੀ ਜਨਮਾਂ ਜਨਮਾਂਤਰਾਂ ਦੇ ਪਾਪ ਕਰਮ ਹਰੇ ਕੀ ਉਹ ਨਾਸ ਹੋ ਜਾਂਦੇ। ਇਤਨਾ ਵੱਡਾ ਮਹਾਤਮ ਹੈ ਗੁਰੂ ਚਰਨਾਂ ਦੀ ਧੂੜੀ ਦਾ। ਇਸ ਕਰਕੇ ਗ੍ਰੰਥਾਂ ਦੇ ਵਿੱਚ ਪ੍ਰਮਾਣ ਆਉਂਦੇ ਹਨ, ਕਹਿੰਦੇ ਕੋਟ ਗੰਗ ਇਸ਼ਨਾਨ ਜੋ ਲੱਖ ਪੁਸ਼ਕਰ ਤਸ ਜਾਨ। ਕਹਿੰਦੇ ਕੋਈ ਕਰੋੜਾਂ ਗੰਗਾ 'ਤੇ ਜਾ ਕੇ ਇਸ਼ਨਾਨ ਕਰ ਲਵੇ। ਲੱਖ ਪੁਸ਼ਕਰ ਤਸ ਜਾਨ, ਰਾਜਸਥਾਨ ਦੇ ਵਿੱਚ ਤੀਰਥ ਹੈ ਪੁਸ਼ਕਰ, ਉਸ ਦੇ ਉੱਤੇ ਵੀ ਕਹਿੰਦੇ ਪੁਰਬਾਂ ਦੇ ਸਮੇਂ ਇਸ਼ਨਾਨ ਕਰਕੇ ਬੜਾ ਮਹਾਤਮ ਮਿਲਦਾ ਹੈ। ਉੱਥੇ ਜਾ ਕੇ ਕੋਈ ਇਸ਼ਨਾਨ ਕਰ ਲਵੇ ਵਿਧੀ ਦੇ ਸਹਿਤ, ਅਤੇ ਕੋਟ ਗੰਗ ਇਸ਼ਨਾਨ ਜੋ ਲੱਖ ਪੁਸ਼ਕਰ ਤਸ ਜਾਨ। ਕਹਿੰਦੇ ਤਾਸ ਪਟੰਤਰ ਨਾ ਪੁੱਜੈ ਜੇ ਗੋਬਿੰਦ ਕੀਰਤਨ ਗਾਨ। ਇਹ ਤੀਰਥ ਜਿਹੜੇ ਨੇ ਜਿੱਥੇ ਪਰਮਾਤਮਾ ਦੇ ਪਿਆਰੇ ਰਹਿੰਦੇ ਹੈ, ਰੱਬ ਦਾ ਨਾਮ ਜਪਣ ਵਾਲੇ, ਅਤੇ ਉਹਨਾਂ ਦੇ ਬਰਾਬਰ ਨਹੀਂ ਆ ਸਕਦੇ। ਅਤੇ ਉਹ ਕਾਜੀ ਸਲੀਰ ਦਾ ਕਾਜੀ ਸਲਾਰ ਦੇਣ ਦੇ ਅਤੇ ਮਨ ਵਿੱਚ ਇਹ ਸ਼ੰਕਾ ਆਈ ਵੀ ਗੁਰਬਾਣੀ ਤਾਂ ਕਹਿੰਦੀ ਹੈ ਵੀ ਲੇਖ ਨਾ ਮਿੱਟੀ ਹੈ ਸਖੀ ਜੋ ਲਿਖਿਆ ਕਰਤਾਰ, ਵੀ ਤੁਹਾਡੇ ਚਰਨਾਂ 'ਤੇ ਆ ਕੇ ਜਿਹੜੇ ਸੰਗਤਾਂ ਨੇ ਸੀਸ ਨਿਵਾਉਂਦੀਆਂ ਨੇ ਅਤੇ ਜਿਹਦਾ ਲੇਖ ਮਿੱਟਦੇ ਹੈ ਸੀਸ ਨਿਵਾਉਣ ਦੇ ਨਾਲ, ਅਤੇ ਫਿਰ ਤਾਂ ਇਹ ਗੁਰਬਾਣੀ ਦੇ ਵਿੱਚ ਉਹ ਲਿਖਿਆ, ਫਿਰ ਇਹਦਾ ਕੀ ਕਰਾਂਗੇ, ਮਿੱਥਿਆ ਸਾਬਤ ਹੁੰਦਾ। ਜੇ ਲੇਖ ਨਹੀਂ ਮਿੱਟਦੇ ਤਾਂ ਫਿਰ ਮਹਾਰਾਜ ਨੇ ਕਿਉਂ ਲਿਖਿਆ? ਅਤੇ ਸਤਿਗੁਰੂ ਮਹਾਰਾਜ ਜੀ ਨੇ ਫਿਰ ਕਹਿੰਦੇ ਕਾਗਜ਼ ਮੰਗਾਇਆ ਅਤੇ ਮੋਹਰ ਮੰਗਾਈ, ਅਤੇ ਮੰਗਾ ਕਰਕੇ ਕਹਿੰਦੇ ਵੀ ਜਿਹੜੀ ਮੋਹਰ ਹੈ ਇਹਦੇ ਅੱਖਰ ਪੜ੍ਹ ਕੇ ਵੇਖੋ, ਅਤੇ ਅੱਖਰ ਜਿਹੜੇ ਮੋਹਰ ਦੇ ਉਹ ਪੁੱਠੇ ਹੁੰਦੇ ਆ, ਪੜ੍ਹ ਨਹੀਂ ਹੁੰਦੇ। ਉਹ ਕਹਿੰਦਾ ਜੀ ਇਸ ਤਰ੍ਹਾਂ ਤਾਂ ਪੜ੍ਹ ਨਹੀਂ ਹੁੰਦੇ, ਅਤੇ ਮਹਾਰਾਜ ਨੇ ਉਹ ਸਿਆਹੀ ਲਗਾਈ ਅਤੇ ਜਦੋਂ ਕਾਗਜ਼ 'ਤੇ ਮੋਹਰ ਲਗਾਈ ਉਹ ਅੱਖਰ ਸਿੱਧੇ ਹੋ ਗਏ, ਅਤੇ ਮਹਾਰਾਜ ਕਹਿੰਦੇ ਹੁਣ ਪੜ੍ਹ ਕੇ ਵੇਖ। ਉਹਨੇ ਪੜ੍ਹਿਆ ਅਤੇ ਕਹਿੰਦੇ ਭਾਈ ਜਿਵੇਂ ਤੂੰ ਸ਼ੰਕਾ ਕਰਦਾ ਸੀ ਵੀ ਸੀਸ ਨਿਵਾਉਣ ਦਾ ਕੀ ਲਾਭ ਹੈ, ਅਤੇ ਮਹਾਰਾਜ ਕਹਿੰਦੇ ਮਸਤਕ ਸਰਦਾ ਸਹਿਤ ਨਿਵਾਵੇ ਅੱਖਰ ਪੂਠੇ ਸੁਧੇ ਹੋਏ ਜਾਵੇ। ਜਿਹੜੇ ਕਹਿੰਦੇ ਗੁਰਸਿੱਖ ਸ਼ਰਧਾ ਦੇ ਨਾਲ ਆ ਕੇ ਆਪਣਾ ਸੀਸ ਚਰਨਾਂ 'ਤੇ ਨਿਵਾਉਂਦੇ ਨੇ, ਮਸਤਕ ਸਰਦਾ ਸਹਿਤ ਨਿਵਾਵੇ ਅੱਖਰ ਪੂਠੇ, ਜਿਹੜੇ ਪੁੱਠੇ ਜਨਮਾਂ ਜਨਮਾਂਤਰਾਂ ਦੇ ਜਿਹੜੇ ਕੀਤੇ ਹੋਏ ਕਰਮ ਨੇ ਕਹਿੰਦੇ ਉਹ ਸਿੱਧੇ ਹੋ ਜਾਂਦੇ ਆ। ਅਪੁਸ਼ਟ ਬਾਤ ਭਈ ਸੀਧਰੀ, ਜੋ ਗੋਬਿੰਦ ਕਿਰਪਾ ਭਈ, ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਫਿਰ ਸਤਸੰਗ ਜੀ ਜਿਹੜੇ ਪੁੱਠੇ ਕਰਮ ਨੇ, ਦੇਖੋ ਦਿਸ਼ਾ ਹੀ ਹੈ ਨਾ, ਦਿਸ਼ਾ ਬਦਲਣ ਦੀ ਲੋੜ ਹੈ। ਕੋਈ ਬੰਦਾ ਕੁਰਾਹੇ ਪਿਆ ਹੋਇਆ, ਉਹ ਆਪਣਾ ਰਸਤਾ ਲੱਭ ਰਿਹਾ, ਮੰਜ਼ਿਲ ਲੱਭ ਰਿਹਾ, ਉਹ ਭੁੱਲ ਗਿਆ, ਅਤੇ ਉਹ ਭੁੱਲੇ ਬੰਦੇ ਨੂੰ ਦਿਸ਼ਾ ਮਿਲ ਜਾਵੇ ਤਾਂ ਉਹ ਆਪਣੇ ਟਿਕਾਣੇ 'ਤੇ ਪਹੁੰਚ ਜਾਂਦਾ ਹੈ। ਅਤੇ ਇਸੇ ਤਰ੍ਹਾਂ ਸਤਸੰਗ ਜੀ ਜਿਹੜੇ ਆਪਾਂ ਜੀਵ ਹਾਂ, ਆਪਾਂ ਭੁੱਲੇ ਹੋਏ ਹਾਂ, ਭਟਕੇ ਹੋਏ ਹਾਂ, ਅਤੇ ਕਦ ਬੰਦਾ ਚਾਹੁੰਦਾ ਕਿ ਮੈਨੂੰ ਇੱਥੋਂ ਸੁੱਖ ਮਿਲ ਜਾਵੇ, ਇੱਥੋਂ ਸੁੱਖ ਮਿਲ ਜਾਵੇ, ਪਰ ਸਾਰੇ ਪਾਸੇ ਭਟਕਣੇ ਹੀ ਹੈ। ਜਦੋਂ ਹਨੇਰਾ, ਇੱਕ ਹਨੇਰਾ ਪੱਖ ਹੈ, ਇੱਕ ਚਾਨਣਾ ਪੱਖ ਹੈ, ਦੋ ਪੱਖ ਨੇ ਪ੍ਰਕਿਰਤੀ ਵਿੱਚ ਚੰਦਰਮਾ ਦੇ। ਜਦੋਂ ਮੱਸਿਆ ਤੋਂ ਦੂਸਰੇ ਦਿਨ ਜਦੋਂ ਨਾ ਏਕਮ ਹੁੰਦੀ ਹੈ, ਏਕਮ ਵਾਲੇ ਦਿਨ ਜਿਹੜਾ ਚੰਦਰਮਾ ਹੈ ਉਹਦੀ ਪਹਿਲੀ ਕਲਾ ਹੁੰਦੀ ਹੈ, ਅਤੇ ਮੁਸਲਮਾਨ ਵੀਰ ਉਸ ਦਿਨ ਨੂੰ ਈਦ ਕਹਿੰਦੇ ਹੈ, ਅਤੇ ਉਹਨੂੰ ਨਮਸਕਾਰਾਂ ਕਰਦੇ ਹੈ। ਜਿਹੜੇ ਹਿੰਦੂ ਨੇ ਉਹ ਆਪਣੇ ਵਸਤਰ 'ਚੋਂ ਧਾਗੇ ਕੱਢ ਕੇ ਨਮਸਕਾਰਾਂ ਕਰਦੇ ਹੈ। ਉਹ ਏਕਮ ਵਾਲੇ ਦਿਨ ਤੋਂ ਚੰਦਰਮਾ ਨਾ ਵੱਧਦਾ ਵੱਧਦਾ ਅਤੇ ਪੂਰਨਮਾਸੀ ਵਾਲੇ ਦਿਨ ਤੋਂ ਸਤਸੰਗ ਜੀ ਉਹ ਫਿਰ ਉਦੋਂ ਪੂਰਾ ਹੋ ਕੇ ਫਿਰ ਉਹ ਘਟਦਾ ਘਟਦਾ ਨਾ ਫਿਰ ਪੂਰਬ ਵਾਲੇ ਪਾਸੇ ਆ ਜਾਂਦਾ। ਭਾਵ ਜਦੋਂ ਤੋਂ ਏਕਮ ਵਾਲੇ ਪਾਸੇ ਹੁੰਦਾ, ਜਦੋਂ ਏਕਮ ਵਾਲੇ ਦਿਨ ਅਤੇ ਉਹਦੇ ਵਿੱਚ, ਕਿਉਂਕਿ ਉਹਦੀ ਆਪਣੀ ਰੋਸ਼ਨੀ ਨਹੀਂ ਹੈ, ਜਦੋਂ ਇੱਕ ਸੀ ਉਹ ਅਤੇ ਉਹ ਤੋਂ ਵਧਣਾ ਸ਼ੁਰੂ ਹੋ ਗਿਆ, ਜਦੋਂ ਫਿਰ ਹਨੇਰੇ ਪੱਖ 'ਚ ਆ ਗਿਆ ਅਤੇ ਮੁੜ ਕੇ ਘਟਣਾ ਸ਼ੁਰੂ ਹੋ ਗਿਆ। ਇਸੇ ਤਰ੍ਹਾਂ ਹੀ ਕਹਿੰਦੇ ਹੇ ਜੀਵ, ਜਦੋਂ ਤੱਕ ਤੂੰ ਇੱਕ ਨਾਲ ਜੁੜਿਆ ਹੋਇਆ ਨਾ, ਤੇਰਾ ਜਿਹੜਾ ਜੀਵਨ ਹੈ ਉਹ ਸਫਲ ਹੈ। ਜੇ ਤੂੰ ਇੱਕ ਨੂੰ ਭੁੱਲ ਗਿਆ ਤਾਂ ਤੂੰ ਕਲੰਕੀ ਹੋ ਜਾਏਗਾ, ਜਿਵੇਂ ਚੰਦਰਮਾ ਜਦੋਂ ਫਿਰ ਉਹ ਇੱਕ ਨੂੰ ਛੱਡ ਕੇ ਅੱਗੇ ਅੱਗੇ ਜਾਈ ਜਾਂਦਾ ਅਤੇ ਮੁੜ ਕੇ ਫਿਰ ਉਹਦੇ ਵਿੱਚ ਸਤਸੰਗ ਜੀ ਜਿਹੜਾ ਹੈ ਉਹ ਕਲੰਕੀ ਹੋ ਜਾਂਦਾ ਅਤੇ ਉਹਦੀ ਜਿਹੜੀ ਕਲਾ ਘਟਣੀ ਸ਼ੁਰੂ ਹੋ ਜਾਂਦੀ ਹੈ। ਇਹ ਭਾਈ ਗੁਰਦਾਸ ਜੀ ਨੇ ਪ੍ਰਮਾਣ ਦਿੱਤਾ ਹੈ ਸਮਝਾਉਣ ਵਾਸਤੇ। ਕਹਿੰਦੇ ਇਸੇ ਤਰ੍ਹਾਂ ਹੀ ਕਿ ਸਿੱਖਾ, ਤੂੰ ਵੀ ਇੱਕ ਗੁਰੂ ਦੇ ਲੜ ਲੱਗ ਜਾ, ਫਿਰ ਤੈਨੂੰ ਕਿਸੇ ਪ੍ਰਕਾਰ ਦੀ ਸੰਸਥਾ ਕਰਨ ਦੀ ਲੋੜ ਨਹੀਂ। ਸ਼ਰਧਾ ਦੇ ਸਹਿਜ ਜਦੋਂ ਤੂੰ ਆਪਣਾ ਸੀਸ ਨਿਵਾ ਦਿੱਤਾ ਅਤੇ ਗੁਰੂ 'ਤੇ ਪੂਰਨ ਵਿਸ਼ਵਾਸ ਕਰ ਲਿਆ, ਤੇਰੇ ਜੀਵਨ ਦਾ ਜਿਹੜਾ ਵਿਹੜਾ, ਕਿਉਂ ਦਿਸ਼ਾ ਬਦਲਣ ਦੀ ਲੋੜ ਹੈ। ਜਦੋਂ ਦਿਸ਼ਾ ਬਦਲ ਜਾਏਗੀ ਤਾਂ ਉਸੇ ਵੇਲੇ ਤੇਰੇ ਵਿੱਚ ਤਬਦੀਲੀ ਆਉਣੀ ਹੈ। ਇਸ ਕਰਕੇ ਕਿਸੇ ਵਿਦਵਾਨ ਨੇ ਆਖਿਆ ਹੈ, ਉਹ ਕਹਿੰਦਾ ਹੈ, ਕਹਿੰਦੇ ਕਈ ਲੋਕ ਜਦੋਂ ਕਿਸੇ ਨਦੀ ਤੋਂ ਪਾਰ ਹੁੰਦੇ ਹੈ, ਉਹ ਕਈ ਤਰ੍ਹਾਂ ਉੱਥੇ ਬੇੜੀਆਂ ਖੜੀਆਂ ਕਿਸ਼ਤੀਆਂ ਖੜੀਆਂ ਹੁੰਦੀਆਂ ਨੇ, ਉਹ ਜੇ ਉਹਦਾ ਮਨ ਦੁਵਿਧਾ ਦੇ ਵਿੱਚ ਹੋਵੇ ਵੀ ਮੈਂ ਇਸ ਬੇੜੀ 'ਤੇ ਸਵਾਰ ਹੋ ਜਾਵਾਂ, ਇਸ ਬੇੜੀ 'ਤੇ ਸਵਾਰ ਹੋ ਜਾਵਾਂ ਅਤੇ ਮੈਂ ਇਹ ਤੋਂ ਪਾਰ ਲੰਘ ਜਾਊਂਗਾ, ਦੁਵਿਧਾ ਦੇ ਵਿੱਚ ਹੈ, ਇਸ ਤਰ੍ਹਾਂ ਪਾਰ ਨਹੀਂ ਹੋਣਾ, ਉਹਨੂੰ ਨਿਸ਼ਚਾ ਕਰਨਾ ਪੈਣਾ, ਵਿਸ਼ਵਾਸ ਕਰਨਾ ਪੈਣਾ। ਉਹ ਕਹਿੰਦੇ ਨਿਗਾਹ ਬਦਲੋ, ਨਜ਼ਾਰੇ ਬਦਲ ਜਾਏਂਗੇ, ਕਿਸ਼ਤੀ ਬਦਲਣ ਸੇ ਕਿਆ ਹੋਗਾ, ਦਿਸ਼ਾ ਬਦਲੋ, ਕਿਨਾਰੇ ਬਦਲ ਜਾਏਂਗੇ। ਕਿਸ਼ਤੀ ਬਦਲਣ ਦੀ ਲੋੜ ਨਹੀਂ, ਆਪਣਾ ਵਿਸ਼ਵਾਸ ਪਰਪੱਕ ਕਰਨ ਦੀ ਲੋੜ ਹੈ। ਜਦੋਂ ਦਿਸ਼ਾ ਬਦਲ ਦਿੱਤੀ ਤਾਂ ਉਸੇ ਵੇਲੇ ਕਿਨਾਰੇ ਬਦਲ ਜਾਂਦੇ ਹੈ, ਦਿਸ਼ਾ ਬਦਲਣ ਦੀ ਲੋੜ ਹੈ। ਪਾਣੀ ਤਾਂ ਉਹੀ ਹੈ, ਜਦੋਂ ਉਹ ਭਾਖੜਾ ਦੇ ਵਿੱਚ ਉਹਨੂੰ ਬੰਨ੍ਹ ਕੇ ਲੈ ਕੇ ਜਾ ਰਿਹਾ, ਤਾਂ ਜਾ ਕੇ ਉਹ ਰਾਜਸਥਾਨ ਦੇ ਵਿੱਚ ਮਾਰੂਥਲ ਦੇ ਵਿੱਚ ਵੀ ਉੱਥੇ ਜਾ ਕੇ ਉਹ ਜਿਹੜਾ ਪਾਣੀ ਹੈ ਸੁੱਖ ਦੇ ਰਿਹਾ। ਜਿਹੜੇ ਖੇਤ ਨੇ ਹਰਿਆਵਲਾਂ ਦੀ ਸਿਹਤ ਹਨ, ਜੇ ਕਿਤੇ ਉਹੀ ਪਾਣੀ ਬੇਮਰਜ਼ਾਦਾ ਹੋ ਜਾਵੇ ਉਹ ਦੁੱਖ ਦਿੰਦਾ ਹੈ। ਅਗਨੀ ਤਾਂ ਉਹੀ ਹੈ, ਘਰਾਂ ਦੇ ਵਿੱਚ ਬਲਦੀ ਹੈ, ਚੁੱਲ੍ਹਿਆਂ ਦੇ ਵਿੱਚ ਕਿਤਨੇ ਕਾਰਜ ਹੋ ਰਹੇ ਹੈ, ਅਤੇ ਰੇਲ ਗੱਡੀਆਂ ਚੱਲਦੀਆਂ ਨੇ, ਮੋਟਰ ਗੱਡੀਆਂ, ਜਹਾਜ਼, ਇਹ ਸਾਰੇ ਅਗਨੀ ਹੈ। ਈਂਧਨ ਜਿਹੜਾ ਤੇਲ ਹੈ ਅੱਗੇ ਬਲਦੇ ਨੇ, ਉਹ ਅਗਨੀ ਦੇ ਨਾਲ ਹੀ ਸਾਰੀ ਇਹ ਜਿਹੜੀ ਹੈ ਜਿਹੜੇ ਯੰਤਰ ਨੇ ਉਹ ਤੁਰੇ ਫਿਰਦੇ ਹੈ, ਪਰ ਮਰਿਆਦਾ ਦੇ ਵਿੱਚ ਹਨ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਕਹਿੰਦੇ ਜਦੋਂ ਕੋਈ ਗੁਰੂ ਦੀ ਸ਼ਰਨ ਵਿੱਚ ਆ ਕੇ ਆਪਣੀ ਮਤ ਨੂੰ ਗੁਰੂ ਦੇ ਚਰਨਾਂ ਵਿੱਚ ਰੱਖ ਦਿੰਦਾ, ਅਤੇ ਮਹਾਰਾਜ ਨੇ ਕਿਹਾ ਨਾ ਵੀ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਤਲੀ 'ਤੇ ਸੀਸ ਰੱਖ ਕੇ ਤਾਂ ਬਾਬਾ ਦੀਪ ਸਿੰਘ ਜੀ ਨੇ ਯੁੱਧ ਕੀਤਾ, ਪਰ ਇੱਥੇ ਤਲੀ ਤੋਂ ਭਾਵ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਓ, ਜੇ ਤੈਂ ਪ੍ਰੇਮ ਦੀ ਖੇਡ ਖੇਡਣੀ ਹੈ ਨਾ ਤਾਂ ਸਿਰ ਧਰ ਤਲੀ, ਕਹਿੰਦੇ ਆਪਣੇ ਸਿਰ ਕੀ ਜਿਹੜੀ ਤੇਰੇ ਸਿਰ ਵਿੱਚ ਮੱਤ ਹੈ ਆਪਣੀ ਨਾ, ਉਹ ਤਲੀ ਕਹਿੰਦੇ ਗੁਰੂ ਦੇ ਚਰਨਾਂ ਵਿੱਚ ਸੰਗਤ ਦੇ ਚਰਨਾਂ ਵਿੱਚ ਜਾ ਕੇ ਰੱਖ ਦੇ। ਸਿਰ ਧਰ ਤਲੀ ਗਲੀ ਮੇਰੀ ਆਓ, ਜੇ ਮੇਰੀ ਪ੍ਰੇਮ ਦੀ ਗਲੀ ਵਿੱਚ ਆਉਣਾ ਤਾਂ ਆਪਣੇ ਮਨ ਦੀ ਜਿਹੜੀ ਮੱਤ ਹੈ ਉਹ ਗੁਰੂ ਦੇ ਚਰਨਾਂ 'ਚ ਲਿਆ ਕੇ ਰੱਖ ਦੇ, ਅਤੇ ਫਿਰ ਤੂੰ ਇਹ ਪ੍ਰੇਮ ਦੀ ਖੇਡ ਖੇਡੇਂਗਾ। ਅਤੇ ਵਾਕਈ ਠੀਕ ਹੈ, ਪ੍ਰੇਮ ਸਤਸੰਗ ਜੀ ਉੱਥੇ ਹੀ ਹੁੰਦਾ ਜਦੋਂ ਬੰਦਾ ਆਪਣੇ ਸਾਰੇ ਫੁਰਨੇ ਛੱਡ ਦੇਵੇ, ਆਪਣੀ ਮੱਤ ਛੱਡ ਦੇਵੇ, ਉਹਨੂੰ ਪ੍ਰੇਮ ਕਿਹਾ ਜਾਂਦਾ। ਜਿਨ ਪ੍ਰੇਮ ਕੀਓ ਪਰੇ ਮੈਂ ਕੀਓ, ਤਿੰਨ ਹੀ ਪ੍ਰਭ ਪਾਇਓ। ਉਸੇ ਨੇ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਿਹਦੇ ਹਿਰਦੇ ਵਿੱਚ ਇੱਕ ਕੇਵਲ ਪਾਰ ਬ੍ਰਹਮ ਪਰਮੇਸ਼ਰ ਦੀ, ਗੁਰੂ ਪਰਮੇਸ਼ਰ ਦੀ ਅੰਦਰ ਮਿਲਣ ਦੀ ਤਾਂਗ ਪੈਦਾ ਹੋ ਗਈ। ਭਗਤ ਨਾਮਦੇਵ ਜੀ ਨੇ ਉਸ ਪਰਮਾਤਮਾ ਦੀ ਬੰਦਗੀ ਕੀਤੀ ਅਤੇ ਪਰਮਾਤਮਾ ਨੇ ਪ੍ਰਤੱਖ ਹੋ ਕੇ ਦਰਸ਼ਨ ਦਿੱਤੇ 72 ਵਾਰੀ। ਅਤੇ ਗਵਾਂਢਣ ਪੁੱਛਦੀ ਹੈ ਭਗਤ ਨਾਮਦੇਵ ਜੀ ਨੂੰ, ਤੇਰੀ ਛੱਪਰੀ ਬੜੀ ਸੋਹਣੀ ਹੈ, ਇਹ ਕਿਹਨੇ ਬਣਾਈ ਹੈ? ਪਾੜ ਪੜੋਸੜ ਪੁੱਛ ਲੈ ਨਾਮਾ, ਤੂੰ ਇਹ ਕਾ ਪੈ ਸ਼ਾਨ ਸਿਵਾਈ ਹੋ, ਤੁਝ ਪੈ ਦੁੱਗਣੀ ਮਜ਼ੂਰੀ ਦੇ ਹੋ, ਮੋਕੋ ਬੇਡੀ ਦੇਹ ਬਤਾਈ ਹੋ। ਅਤੇ ਗਵਾਂਢਣ ਕਹਿੰਦੀ ਹੈ ਨਾਮਦੇਵ ਤੇਰੀ ਛੱਪਰੀ ਬੜੀ ਸੋਹਣੀ ਹੈ, ਕਿਸਨੇ ਬਣਾਈ ਹੈ? ਤੂੰ ਮੈਨੂੰ ਬੇਡੀ ਜਿਹੜਾ ਮਿਸਤਰੀ ਹੈ ਕਾਰੀਗਰ ਮੈਨੂੰ ਦੱਸ ਪਾ ਉਹ ਕੌਣ ਹੈ? ਤੋਹ ਪੈ ਦੁੱਗਣੀ ਮਜ਼ੂਰੀ ਦੇ ਹੋ, ਮੈਂ ਦੁੱਗਣੀ ਮਜ਼ੂਰੀ ਦੇਵਾਂਗੀ, ਅਤੇ ਮੈਨੂੰ ਦੱਸ ਪਾ ਦੇ ਅਤੇ ਮੈਂ ਵੀ ਇਹ ਛੱਪਰੀ ਬਣਾ ਲਵਾਂ। ਅਤੇ ਭਗਤ ਨਾਮਦੇਵ ਜੀ ਕਹਿੰਦੇ ਰੀ ਬਾਈ, ਇਹ ਭਾਈ ਬੇਡੀ ਦੇ ਨਾ ਜਾਈ, ਕਹਿੰਦੇ ਉਹ ਇਸ ਤਰ੍ਹਾਂ ਨਹੀਂ ਮਿਲਦਾ। ਕਹਿੰਦੇ ਬੇਡੀ ਮਜ਼ੂਰੀ ਪ੍ਰੀਤ ਮੰਗ ਹੈ, ਉਹ ਤਾਂ ਆਪਣੀ ਪ੍ਰੀਤ ਪ੍ਰੇਮ ਦੀ ਮਜ਼ੂਰੀ ਮੰਗਦਾ। ਪ੍ਰੇਮ ਭਾਵ ਕਿ ਅੰਦਰੋਂ ਸਿਰਫ ਇੱਕ ਦੀ ਆਸ਼ਾ ਹੋਵੇ। ਜਦੋਂ ਦੁਆਪਰ ਦੇ ਵਿੱਚ ਇਤਿਹਾਸ ਜਿਹੜਾ ਸਾਹਿਬ ਸਿੰਘ ਦੁਆਪਰ ਦਾ, ਗੁਰਬਾਣੀ ਵਿੱਚ ਵੀ ਮਹਾਰਾਜ ਨੇ ਇਸ਼ਾਰੇ ਦਿੱਤੇ ਹੈ, ਸ਼ਬਦ ਆਉਂਦੇ ਹੈ ਸਾਰ ਰੂਪ ਦੇ ਵਿੱਚ, ਅਤੇ ਵਿਸਥਾਰ ਦੇ ਨਾਲ ਬਾਕੀ ਦੇ ਗ੍ਰੰਥਾਂ ਨੂੰ ਪੜ੍ਹਨਾ ਪੈਂਦਾ। ਦਸਮ ਗ੍ਰੰਥ ਨੂੰ ਪੜ੍ਹੋ ਵਿਸਥਾਰ ਦੇ ਨਾਲ ਹੈ। ਅਤੇ ਜਦੋਂ ਛੜ ਦੇ ਨਾਲ ਦੁਆਪਰ ਦੇ ਵਿੱਚ ਅਤੇ ਪਾਂਡਵਾਂ ਤੋਂ ਕੈਰਵਾਂ ਨੇ ਰਾਜ ਖੋਹ ਲਿਆ ਨਾ ਜੂਆ ਖੇਡ ਕੇ, ਫਿਰ ਕ੍ਰਿਸ਼ਨ ਭਗਵਾਨ ਜੀ ਜਾਣਦੇ ਸੀ ਵੀ ਜੇਕਰ ਇੱਥੇ ਇਹਨਾਂ ਨੂੰ ਸਮਝਾਇਆ ਨਾ ਗਿਆ ਇੱਥੇ ਬੜਾ ਨਰਸੰਹਾਰ ਹੋਣਾ, ਇੱਥੇ ਯੁੱਧ ਹੋਵੇਗਾ, ਤਬਾਹੀ ਹੋਵੇਗੀ। ਕਹਿੰਦੇ ਸਮਝਾਉਣ ਵਾਸਤੇ ਆਏ ਨੇ ਵੀ ਜਾ ਕੇ ਸਮਝਾ ਦਿੰਦੇ ਹਾਂ ਕੈਰਵਾਂ ਨੂੰ, ਸਮਝ ਜਾਣਗੇ ਵੀ ਕੋਈ ਗੱਲ ਨਹੀਂ, ਫਿਰ ਵੀ ਤੁਹਾਡੇ ਭਰਾ ਨੇ ਅਤੇ ਇਹਨਾਂ ਦੇ ਵਾ ਥੋੜ੍ਹਾ ਬਹੁਤ ਇਹਨਾਂ ਨੂੰ ਗੁਜ਼ਾਰੇ ਵਾਸਤੇ ਕੁਝ ਨਗਰ ਦੇ ਦਿਓ। ਕਹਿੰਦੇ ਫਿਰ ਉਸ ਵੇਲੇ ਜਦੋਂ ਕ੍ਰਿਸ਼ਨ ਜੀ ਆਏ ਨਾ ਤਾਂ ਸਭ ਤੋਂ ਪਹਿਲਾਂ ਬਿਦਰ ਕੋਲੇ ਗਏ, ਤੇ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ, ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਵਿਦਰ ਕੋ ਦੇਖਿਓ, ਉਹ ਗਰੀਬ ਮੋਹੇ ਭਾਵੈ। ਹਸਤੀ ਦੇਖ ਭਰਮ ਤੇ ਭੁੱਲਿਆ, ਸ੍ਰੀ ਭਗਵਾਨ ਨਾ ਜਾਣਿਆ। ਕਹਿੰਦੇ ਵਿਦਰ ਦੇ ਘਰੇ ਗਏ ਕਿਸ਼ਨ ਭਗਵਾਨ ਜੀ, ਤੇ ਭਾਈ ਗੁਰਦਾਸ ਜੀ ਨੇ, ਗੱਲ ਪ੍ਰੇਮ ਦੀ ਹੈ, ਭਾਈ ਗੁਰਦਾਸ ਜੀ ਨੇ ਪ੍ਰਮਾਣ ਦਿੱਤਾ, ਕਹਿੰਦੇ ਆਇਆ ਸੁਣਿਆ ਵਿਦਰ ਦੇ। ਜਦੋਂ ਪਤਾ ਲੱਗਿਆ ਨਾ ਦਰਯੋਧਨ ਨੂੰ ਵੀ ਵਿਦਰ ਦੇ ਆਇਆ ਹੈ, ਕ੍ਰਿਸ਼ਨ ਭਗਵਾਨ ਆਏ ਨੇ, ਆਇਆ ਸੁਣਿਆ ਵਿਦਰ ਦੇ, ਅਤੇ ਬੋਲੇ ਦੁਰਯੋਧਨ ਹੋਏ ਰੁੱਖਾ, ਅਤੇ ਬੜਾ ਰੁੱਖਾ ਹੋ ਕੇ ਬੋਲਿਆ, ਕਹਿੰਦੇ ਘਰ ਸਾਡੇ ਛੱਡ ਕੇ, ਅਤੇ ਗੋਲੇ ਦੇ ਘਰ ਜਾ ਕੇ ਸਖਾ, ਕਹਿੰਦੇ ਸਾਡੇ ਘਰ ਛੱਡ ਕੇ ਜਿਹੜਾ ਗੋਲਾ ਹੈ ਉਹ ਦਾਸੀ ਸੁਧਰ ਜਨ ਵਿਦਰ ਸਵਾਵਾਂ, ਵਿਦਰ ਜਿਹੜਾ ਹੈ ਉਹ ਦਾਸੀ ਦੇ ਪੇਟੋਂ ਪੈਦਾ ਹੋਇਆ ਸੀ ਨਾ, ਵੀ ਸਾਡੇ ਘਰ ਛੱਡ ਕੇ ਉਹਦੇ ਘਰੇ ਕਿਉਂ ਗਿਆ। ਅਤੇ ਭੀਸ਼ਮ ਕਰਨ ਜਿਹੜੇ ਵੱਡੇ ਵੱਡੇ ਉੱਥੇ ਬੈਠੇ ਸੀ, ਭੀਸ਼ਮ ਵਰਗੇ ਕਿਰਪਾਚਾਰੀ ਛੱਡ ਕੇ, ਕਹਿੰਦੇ ਅਤੇ ਗੋਲੇ ਦੇ ਘਰ ਜਾ ਕੇ ਸੁਖਾ, ਕਹਿੰਦੇ ਸਾਡੇ ਘਰ ਛੱਡ ਕੇ ਉਹਦੇ ਘਰੇ ਚਲਾ ਗਿਆ। ਝੁੰਗੀ ਜਾਏ ਬੁਲਾਇਆ ਉਹਨੂੰ, ਸਭਨਾਂ ਦੇ ਜੀ ਅੰਦਰ ਧੋਖਾ, ਤੂੰ ਉਹਦੀ ਝੁੰਗੀ ਵੀ ਚਲਾ ਗਿਆ, ਅਤੇ ਸਾਡੇ ਮਨ ਨੂੰ ਬੜਾ ਇਹ ਸਾੜਾ ਹੋ ਰਿਹਾ। ਫਿਰ ਅੱਗੋਂ ਭਗਵਾਨ ਜੀ ਕਹਿਣ ਲੱਗੇ, ਕਹਿੰਦੇ ਹੱਸ ਬੋਲੇ ਭਗਵਾਨ ਜੀ, ਸੁਣਿਓ ਰਾਜਾ ਹੋਏ ਸਨ ਮੁੱਖਾ, ਕਹਿੰਦੇ ਸਾਹਮਣੇ ਹੋ ਕੇ ਗੱਲ ਸੁਣ ਮੇਰੀ, ਕਹਿੰਦੇ ਤੇਰੇ ਭਾਵ ਨਾ ਦਿਸਈ, ਮੇਰੇ ਨਹੀਂ ਅਪਦਾ ਦੁੱਖਾ, ਕਹਿੰਦੇ ਤੇਰੇ ਵਿੱਚ ਪ੍ਰੇਮ ਤਾਂ ਹੈ ਨਹੀਂ, ਮੈਨੂੰ ਕੋਈ ਦੁੱਖ ਨਹੀਂ, ਮੈਨੂੰ ਕੋਈ ਬਿਪਤਾ ਪਈ ਹੈ ਵੀ ਤੇਰੇ ਕੋਲ ਆਵਾਂ। ਤੂੰ ਤਾਂ ਹਸਤੀ ਦੇਖ ਭਰਮ ਤੇ ਭੁੱਲਿਆ, ਸ੍ਰੀ ਭਗਵਾਨ ਨਾ ਜਾਣਿਆ, ਤੁਮਰੋ ਦੂਧ ਵਿਦਰ ਕੋ ਪਾਣੀ, ਅੰਮ੍ਰਿਤ ਕਰਮ ਹੈ ਮਾਨਿਆ, ਕਹਿੰਦੇ ਉਹਦੇ ਵਿੱਚ ਪ੍ਰੇਮ ਹੈ, ਤੂੰ ਤਾਂ ਤੇਰੇ ਵਿੱਚ ਅਭਿਮਾਨ ਹੈ। ਹੱਸ ਬੋਲੇ ਭਗਵਾਨ ਜੀ, ਸੁਣਿਓ ਰਾਜਾ ਹੋਏ ਸਨ ਮੁੱਖਾ, ਤੇਰੇ ਭਾਵ ਨਾ ਦਿਸੀ, ਮੇਰੇ ਨਹੀਂ ਅਪਦਾ ਦੁੱਖਾ, ਅਤੇ ਮੈਨੂੰ ਕੋਈ ਬਿਵਤਾ ਨਹੀਂ ਪਈ ਹੋਈ। ਫਿਰ ਕਹਿੰਦੇ ਭਾਉ ਜਿਹਾ ਵਿਦਰ ਦੇ, ਹੋਰੇ ਚਿੱਤ ਚਾਉ ਨਾ ਚੁੱਖਾ, ਕਹਿੰਦੇ ਜਿਹੋ ਜਿਹਾ ਵਿਦਰ ਦੇ ਮਨ ਵਿੱਚ ਪ੍ਰੇਮ ਹੈ, ਕਹਿੰਦੇ ਹੋਰ ਦੇ ਦਾ ਮਨ ਵਿੱਚ ਕਹਿੰਦੇ ਰਤੀ ਮਾਤਰ ਵੀ ਨਹੀਂ। ਭਾਈ ਗੁਰਦਾਸ ਜੀ ਫਿਰ ਪ੍ਰਮਾਣ ਦਿੱਤਾ ਦੁਆਪਰ ਦਾ, ਅਤੇ ਅਖੀਰ ਵਿੱਚ ਭਾਈ ਗੁਰਦਾਸ ਜੀ ਗੱਲ ਤਾਂ ਆਪਣੀ ਕਰਦੇ ਆ ਜਗਿਆਸੂ ਦੀ, ਕਹਿੰਦੇ ਗੋਬਿੰਦ ਭਾਉ ਭਗਤ ਕਾ ਭੁੱਖਾ, ਕਹਿੰਦੇ ਪਰਮਾਤਮਾ ਉਹਨੂੰ ਕਿਸੇ ਪ੍ਰਕਾਰ ਦੀ ਭੁੱਖ ਨਹੀਂ, ਉਹ ਤਾਂ ਦਾਤਾ ਹੈ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਾਤਾਂ ਦੇ ਰਹੇ, ਅਤੇ ਜੁਗਾ ਜੁਗੰਤਰ ਖਾਹੀ ਖਾਹੇ, ਦੇਦਾ ਦੇ ਲੈਂਦੇ ਥੱਕ ਪਾਹੇ, ਅਤੇ ਜੀਵ ਦਾਤਾਂ ਲੈ ਕੇ ਥੱਕ ਜਾਂਦੇ ਹੈ, ਪਰ ਉਹ ਨਹੀਂ ਥੱਕਦਾ, ਦਾਤਾਂ ਦੇ ਹੀ ਜਾਂਦਾ ਹੈ, ਜਗਤ ਭੁਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਪਰ ਉਹਨੂੰ ਇੱਕ ਹੀ ਭੁੱਖ ਹੈ, ਕਹਿੰਦੇ ਪਰਮਾਤਮਾ ਨੂੰ, ਕਹਿੰਦੇ ਗੋਬਿੰਦ ਭਾਉ ਭਗਤ ਕਾ ਭੁੱਖਾ, ਕਹਿੰਦੇ ਪਰਮਾਤਮਾ ਇਕੱਲਾ ਪ੍ਰੇਮ ਦੀ ਉਹਨੂੰ ਭੁੱਖ ਹੈ, ਕਿਉਂਕਿ ਸਾਧਸੰਗ ਜੀ ਜਿਹੜਾ ਆਪਾਂ ਨਾ ਮਨੁੱਖ ਦੇ ਹੀ ਹੈ, ਵੈਸੇ ਸਾਰੇ ਸੰਸਾਰੀ ਜੋ ਵੀ ਜੀਵ ਹਨ ਉਹ ਪਰਮਾਤਮਾ ਤੋਂ ਪੈਦਾ ਹੋਇਆ, ਕੀਤਾ ਫਸਾਓ ਏਕੋ ਕਵਾਓ, ਤੇਤੇ ਹੋਏ ਲੱਖ ਦਰਿਆਓ, ਕਹਿੰਦੇ ਪਰਮਾਤਮਾ ਇੱਕ ਤੋਂ ਅਨੇਕ ਹੋਇਆ, ਏਕ ਹੈ ਅਨੇਕ ਹੈ, ਇੱਕ ਤੋਂ ਅਨੇਕ ਹੋਇਆ, ਕਹਿੰਦੇ ਉਹ ਪਰਮਾਤਮਾ ਏਕਾਂਕੀ ਨਾ ਰਮਤੇ, ਉਹ ਇਕਾਂਕੀ ਕੀ ਇਕੱਲਾ ਨਹੀਂ, ਕਹਿੰਦੇ ਪਰਮਾਤਮਾ ਨੇ ਅਖੇਡ ਕਰਨ ਵਾਸਤੇ ਇੱਕ ਤੋਂ ਅਨੇਕ ਹੋ ਗਿਆ, ਜਿਤਨੇ ਵੀ ਜੀਵ ਹਨ ਸਾਰੇ, ਅਤੇ ਮਹਾਰਾਜ ਕਿਰਪਾ ਕਰਦੇ ਕਹਿੰਦੇ ਹਨ ਕਿ ਜਿਤਨੇ ਵੀ ਜੀਵ ਹਨ ਸਾਰੇ ਉਹ ਪਰਮਾਤਮਾ ਦੀ ਅੰਸ ਹਨ। ਕਹੋ ਕਬੀਰ ਇਹ ਰਾਮ ਕੀ ਅੰਸ, ਸੋ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਕਹਿੰਦੇ ਜੀਵ ਨੂੰ ਯਾਦ ਕਰਦਾ, ਤੂੰ ਮੇਰੇ ਕੋਲ ਆ ਕੇ ਮੈਨੂੰ ਮਿਲ, ਪਰ ਇਹ ਮਾਇਆ ਨੇ ਚਿੱਤ ਭਰਮਾ ਲਿਆ, ਮਾਇਆ ਚਿੱਤ ਭਰਮੇਣ। ਸੋ ਗੋਬਿੰਦ ਕਹਿੰਦੇ ਭਾਉ ਭਗਤ ਕਾ ਭੁੱਖਾ, ਜਦੋਂ ਕੋਈ ਇੱਕ ਮਨ ਹੋ ਕਰਕੇ ਪ੍ਰੇਮ ਦੇ ਨਾਲ ਗੁਰੂ ਦੇ ਲੜ ਲੱਗ ਜਾਂਦਾ, ਉਹਨੂੰ ਯਾਦ ਕਰਦਾ, ਫਿਰ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਫਿਰ ਕਹਿੰਦੇ ਗੁਰੂ ਮਹਾਰਾਜ ਅੱਗੇ ਹੋ ਕੇ ਉਹਨੂੰ ਸਿੱਖ ਨੂੰ ਆ ਕੇ ਮਿਲਦੇ ਹੈ। ਇਤਨੀ ਵੱਡੀ ਵਡਿਆਈ, ਭਾਈ ਲਹਿਣਾ ਜੀ ਆਉਂਦੇ ਹੈ ਅਤੇ ਸਤਿਗੁਰੂ ਮਹਾਰਾਜ ਜੀ ਨੂੰ ਮਿਲਣ ਵਾਸਤੇ, ਅਤੇ ਮਹਾਰਾਜ ਅੰਤਰਜਾਮੀ ਨੇ ਜਾਣ ਲਿਆ ਅਤੇ ਲੈਣ ਵਾਸਤੇ ਬਾਹਰ ਚਲੇ ਗਏ, ਅਤੇ ਜਾ ਕੇ ਘੋੜੇ ਤੋਂ ਆਪ ਫੜ ਕੇ ਲੈ ਕੇ ਆਏ ਨਾਲ, ਅਤੇ ਪੁੱਛਿਆ ਜੀ ਇੱਥੇ ਗੁਰੂ ਨਾਨਕ ਸਾਹਿਬ ਜੀ ਰਹਿੰਦੇ ਹੈ? ਅਤੇ ਮਹਾਰਾਜ ਕਹਿੰਦੇ ਹਾਂ, ਅੱਗੇ ਦੀਵਾਨ ਲੱਗਿਆ ਹੋਇਆ। ਜਦੋਂ ਅੱਗੇ ਗਏ, ਅੱਗੇ ਮਹਾਰਾਜ ਜਾ ਕੇ ਸੁਭਾਏ ਮਾਨ ਨੇ ਤਖ਼ਤ 'ਤੇ, ਫਿਰ ਭਾਈ ਲਹਿਣਾ ਜੀ ਬੜੇ ਹੈਰਾਨ ਹੁੰਦੇ ਵੀ ਮੈਂ ਤਾਂ ਬੜਾ ਅਪਰਾਧੀ ਹੋ ਗਿਆ ਵੀ ਗੁਰੂ ਸਾਹਿਬ ਮੈਨੂੰ ਆਪ ਲੈ ਕੇ ਆਏ। ਅਤੇ ਮਹਾਰਾਜ ਕਹਿੰਦੇ ਭਾਈ ਤੇਰਾ ਨਾਂ ਕੀ ਹੈ? ਕਹਿੰਦੇ ਜੀ ਲਹਿਣਾ। ਅਤੇ ਮਹਾਰਾਜ ਕਹਿੰਦੇ ਫਿਰ ਠੀਕ ਹੈ, ਕਹਿੰਦੇ ਜਿਹੜੇ ਲੈਣ ਵਾਲੇ ਹੁੰਦੇ ਆ ਕਹਿੰਦੇ ਉਹ ਘੋੜਿਆਂ 'ਚ ਚੜ੍ਹ ਕੇ ਆ ਕਰਦੇ ਹੈ। ਕਹਿਣ ਤੋਂ ਭਾਵ ਕਿ ਜਦੋਂ ਕੋਈ ਗੁਰੂ ਦਾ ਹੋ ਜਾਂਦਾ ਫਿਰ ਸਤਿਗੁਰੂ ਮਹਾਰਾਜ ਨੇ ਕਿਰਪਾ ਕੀ, 10 ਕਸਵੱਟੀਆਂ ਲਾਈਆਂ ਭਾਈ ਲਹਿਣੇ 'ਤੇ, ਅਤੇ ਸਾਰੀਆਂ ਜਦੋਂ ਕਸਵੱਟੀਆਂ ਪੂਰਨ ਹੋ ਗਈਆਂ ਫਿਰ ਮਹਾਰਾਜ ਨੇ ਕਿਰਪਾ ਕੀਤੀ, ਕਹਿੰਦੇ ਲਹਿਣਿਆ, ਕਹਿੰਦੇ ਸਾਰੇ ਛੱਡ ਕੇ ਚਲੇ ਗਏ, ਤੂੰ ਕਿਉਂ ਨਹੀਂ ਗਿਆ? ਕਿਉਂਕਿ ਜਦੋਂ ਮਹਾਰਾਜ ਨੇ ਕਸਵੱਟੀਆਂ ਲਾਈਆਂ ਸੀ ਨਾ, ਅਤੇ ਮਹਾਰਾਜ ਨੇ ਕਿਸੇ ਨੂੰ ਮਾਇਆ ਦੇ ਦਿੱਤੀ, ਕਿਸੇ ਨੂੰ ਵਡਿਆਈਆਂ ਦੇ ਦਿੱਤੀਆਂ, ਕਿਸੇ ਨੂੰ ਸ਼ਕਤੀਆਂ ਦੇ ਦਿੱਤੀਆਂ, ਸਾਰੇ ਵਾਪਸ ਮੁੜ ਗਏ। ਇੱਥੋਂ ਤੱਕ ਕਿ ਬਾਬਾ ਬੁੱਢਾ ਜੀ ਵੀ ਕਹਿੰਦੇ ਪਿੱਛੇ ਰਹਿ ਗਏ ਸਨ। ਜਦੋਂ ਭਾਈ ਲਹਿਣਾ ਜੀ ਨਾ ਮੁੜੇ, ਕਹਿੰਦੇ ਭਾਈ ਲਹਿਣਿਆ ਤੂੰ ਕਿਉਂ ਨਹੀਂ ਮੁੜਿਆ? ਸਤਿਗੁਰੂ ਜੀ ਕਹਿੰਦੇ ਮੈਂ ਕਿੱਥੇ ਜਾਵਾਂ? ਅਤੇ ਸਤਿਸੰਗ ਜੀ ਕਹਿੰਦੇ ਤਾਂ ਆਪਾਂ ਵੀ ਹਾਂ, ਮੰਨਦੇ ਆਪਾਂ ਵੀ ਹਾਂ, ਪਰ ਆਪਾਂ ਤੋਂ ਇਹ ਗੱਲ ਕਹਿ ਨਹੀਂ ਹੁੰਦੀ। ਭਾਈ ਲਹਿਣੇ ਫਿਰ ਹਿਰਦੇ ਵਿੱਚੋਂ ਕਹਿਤੀ, ਮਹਾਰਾਜ ਮੈਂ ਕਿੱਥੇ ਜਾਵਾਂ? ਕਿਸੇ ਹੀ ਕੋਈ ਕੋਏ ਮੰਝਣ ਵਾਣੀ ਇੱਕ ਤੂੰ, ਕਿਉਂ ਨਾ ਮੇਰੀ ਜੈ ਰੋਏ ਜਾਣ ਲੱਗ ਚਿਤਨ ਆਵੇ। ਕਹਿੰਦੇ ਮਹਾਰਾਜ ਮੇਰਾ ਤੁਹਾਡੇ ਤੋਂ ਬਗੈਰ ਦੂਜਾ ਕੋਈ ਹੈ ਨਹੀਂ, ਮੈਂ ਕਿੱਥੇ ਜਾਵਾਂ ਤੈਨੂੰ ਛੱਡ ਕੇ? ਤੁਧ ਨੂੰ ਛੁੱਟ ਕੇ ਪਵ ਜਾਈਏ ਕੈਂ ਧਰ, ਕਿੱਥੇ ਜਾਈਏ ਤੈਨੂੰ ਛੱਡ ਕਰਕੇ? ਮੇਰਾ ਕੋਈ ਦੂਜਾ ਹੈ ਨਹੀਂ। ਅਤੇ ਸਤਿਸੰਗ ਜੀ ਇਹ ਆਪਾਂ ਤੂੰ ਕਹਿ ਨਹੀਂ ਹੁੰਦਾ, ਭਾਈ ਲਹਿਣੇ ਨੇ ਕਹਿ ਦਿੱਤਾ ਮਨ ਕਰਕੇ ਮੇਰਾ ਤੁਹਾਡੇ ਬਗੈਰ ਦੂਜਾ ਨਹੀਂ। ਕਹਿੰਦੀ ਭਾਈ ਲਹਿਣੇ ਕਹਿੰਦੇ ਮੈਂ ਵੀ ਭਾਲਦਾ ਸੀ, ਕਹਿੰਦੇ ਮੈਨੂੰ ਵੀ ਅੱਜ ਟਿਕਾਣਾ ਮਿਲਿਆ। ਫਿਰ ਉਸ ਗੁਰੂ ਨਾਨਕ ਸਾਹਿਬ ਜੀ ਨੂੰ ਜਿਹਨੂੰ ਭੱਟ ਕਹਿੰਦੇ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਅਤੇ ਉਸ ਜੋਤ ਰੂਪ ਹਰ ਪਰਮੇਸ਼ਰ ਗੁਰੂ ਨਾਨਕ ਦੀ ਜੋ ਜੋਤ ਹੈ, ਫਿਰ ਉਹਨੇ ਉਹ ਜੋਤ ਸਤਿਸੰਗ ਜੀ ਫਿਰ ਜਿਸ ਦੇ ਦਰ 'ਤੇ ਆ ਕਰਕੇ ਬਾਬਰ ਵਰਬੇਗੀ 'ਚ ਝੁੱਕ ਗਏ ਨੇ। ਅਤੇ ਮਹਾਰਾਜ ਨੇ ਬਾਬਰ ਨੂੰ ਵੀ ਸਿੱਧੇ ਰਸਤੇ ਪਾ ਉਹਨੂੰ ਜਾਬਰ ਕਿਹਾ। ਅਤੇ ਸਤਿਸੰਗ ਜੀ ਰਾਜੇ ਮਹਾਰਾਜੇ ਝੁੱਕਦੇ ਹੈ, ਦੇਵੀ ਦੇਵਤੇ ਆ ਕੇ ਝੁੱਕਦੇ ਆ, ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸੀਸ ਭਾਈ ਲਹਿਣੇ ਦੇ ਚਰਨਾਂ 'ਤੇ ਝੁੱਕ ਗਿਆ। ਅਤੇ ਸਤਿਗੁਰੂ ਮਹਾਰਾਜ ਜੀ ਨੇ ਫਿਰ ਕੀ ਕੀਤਾ, ਗੁਰਬਾਣੀ ਵਿੱਚ ਮਹਾਰਾਜ ਨੇ ਦੇ ਸ਼ਬਦ ਆਉਂਦੇ ਹੈ, ਅਤੇ ਜੋਤ ਉਹ ਜੋਤ ਸਾਹਿਬ ਸਹਿ ਕਾਇਆ ਫਿਰ ਪਲਟੀ ਹੈ। ਅਤੇ ਫਿਰ ਉਹ ਜਿਹੜੀ ਜੋਤ ਹੈ ਗੁਰੂ ਅੰਗਦ ਦੇਵ ਸਾਹਿਬ ਦੇ ਮਨ ਵਿੱਚ ਆ ਕੇ ਬਿਰਾਜਮਾਨ ਹੋ ਗਈ। ਗੱਲ ਹੈ ਇੱਕ ਦੇ ਨਾਲ ਜੁੜ ਜਾਣ ਦੀ, ਪ੍ਰੇਮ ਦੇ ਨਾਲ ਗੁਰੂ ਨਾਲ ਜੁੜ ਜਾਣ ਦੀ। ਇਸੇ ਤਰ੍ਹਾਂ ਹੀ ਸਤਿਸੰਗ ਜੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਸਾਖੀ ਆਉਂਦੀ ਹੈ। ਇਹ ਖਵਾਜਾ ਕਸ਼ਮੀਰੀ ਹੋਇਆ, ਇਹ ਗੁਰੂ ਘਰ ਦਾ ਬੜਾ ਪ੍ਰੇਮੀ ਸੀ, ਕਿਉਂਕਿ ਮੁਸਲਮਾਨਾਂ ਦੇ ਵਿੱਚ ਵੀ ਬੜੇ ਪ੍ਰੇਮੀ ਹੋਏ ਨੇ। ਭਾਈ ਮਰਦਾਨਾ ਜੀ ਤਾਂ ਮੁਸਲਮਾਨ ਸੀ ਨਾ, ਭਾਈ ਮਰਦਾਨੇ ਦਾ ਸ਼ਬਦ ਆਉਂਦਾ ਹੈ, ਮਰਦਾਨਾ ਪਹਿਲਾ ਸ਼ਬਦ ਗੁਰਬਾਣੀ ਵਿੱਚ ਹੈ ਨਾ, ਅਤੇ ਮਹਾਰਾਜ ਨੇ ਭਾਈ ਮਰਦਾਨੇ ਨੂੰ ਭਾਈ ਆਖਿਆ। ਭਾਈ ਮਰਦਾਨਾ ਖੁਦ ਮੁਸਲਮਾਨ ਸਨ। ਇਸੇ ਤਰ੍ਹਾਂ ਹੋਰ ਵੀ ਅਨੇਕਾਂ ਜਿਹੜੇ ਨੇ ਗੁਰੂ ਦੇ ਚਰਨਾਂ ਦੇ ਭੌਰੇ ਮੁਸਲਮਾਨ ਹੋਏ ਨੇ। ਅਤੇ ਖਵਾਜਾ ਕਸ਼ਮੀਰੀ ਇਹਦਾ ਇੱਕ ਮਿੱਤਰ ਸੀ ਸੈਯਦ ਜਾਨੀ, ਇਹ ਇਤਿਹਾਸ ਸਾਖੀ ਆਉਂਦੀ ਹੈ। ਅਤੇ ਛੇਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸੀਸ ਘਾਉਣ ਵਾਸਤੇ ਆਇਆ। ਇਹ ਕਹਿਣ ਲੱਗਾ ਖਵਾਜਾ ਕਸ਼ਮੀਰੀ ਨੂੰ, ਕਹਿੰਦਾ ਜੀ ਮੈਂ ਛੇਵੇਂ ਪਾਤਸ਼ਾਹ ਦੇ ਕੋਲ ਜਾਣਾ ਹੈ, ਅਤੇ ਮੇਰਾ ਸਵਾਲ ਹੈ ਅਤੇ ਮੇਰੀ ਇੱਕ ਮੰਗ ਹੈ ਕਿ ਮੈਂ ਕਹਿੰਦਾ ਮੈਂ ਖੁਦਾ ਦੇ ਦਰਸ਼ਨ ਕਰਨੇ। ਕਹਿੰਦਾ ਮੈਂ ਰੱਬ ਨੂੰ, ਮੈਂ ਖੁਦਾ ਨੂੰ ਵੇਖਣਾ ਅੱਖਾਂ ਦੇ ਨਾਲ, ਦਰਸ਼ਨ ਕਰਨੇ ਹੈ। ਅਤੇ ਸਤਿਸੰਗ ਜੀ ਫਿਰ ਮਹਾਰਾਜ ਕਸਵੱਟੀ ਵੀ ਲਾਉਂਦੇ ਹਨ। ਜਦੋਂ ਕੋਈ ਜਗਿਆਸੂ ਇਸ ਅਵਸਥਾ 'ਤੇ ਪਹੁੰਚਦਾ ਫਿਰ ਸੋਨੇ ਨੂੰ ਕਸਵੱਟੀ ਵੀ ਲਾਉਣੀ ਪੈਂਦੀ ਹੈ। ਫਿਰ ਜਾ ਕੇ ਕਿਤੇ ਸੋਨਾ ਜਿਹੜਾ ਉਹ ਕਿਸੇ ਦੇ ਗਲ ਦਾ ਹਾਰ ਬਣਦਾ। ਅਤੇ ਮਹਾਰਾਜ ਕਹਿੰਦੇ ਸੈਯਦ ਜਾਨੀ ਨੂੰ ਅਸੀਂ ਦਰਸ਼ਨ ਨਹੀਂ ਦੇਣੇ ਹਨ। ਅਤੇ ਅੱਗੋਂ ਸੈਯਦ ਜਾਨੀ ਕਹਿਣ ਲੱਗਿਆ, ਕਹਿੰਦੇ ਇਹ ਕਿਹੜੀ ਔਖੀ ਗੱਲ ਹੈ ਵੀ ਮਹਾਰਾਜ ਕਿ ਮੈਂ ਦਰਸ਼ਨ ਨਹੀਂ ਦੇਣੇ? ਜਦੋਂ ਵੀ ਗੁਰੂ ਜੀ ਅੱਗੇ ਆਉਣਗੇ ਅਤੇ ਮੈਂ ਆ ਕੇ ਦਰਸ਼ਨ ਕਰ ਲੂੰ, ਜਦੋਂ ਘੋੜੇ 'ਤੇ ਸਵਾਰ ਹੋਣਗੇ ਮੈਂ ਜਾ ਕੇ ਦਰਸ਼ਨ ਕਰ ਲਵਾਂਗਾ। ਅਤੇ ਮਹਾਰਾਜ ਨੇ ਕਹਿੰਦੇ ਉਹਦੀ ਪ੍ਰੀਖਿਆ ਲੈਣ ਵਾਸਤੇ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋਸ ਹੈ ਜੋ ਮਰਜੀਵਾ ਹੋਏ। ਇਹ ਕਸੌਟੀਆਂ ਹੁੰਦੀਆਂ ਨੇ ਨਾ, ਵੀ ਕਿਤੇ ਐਵੇਂ ਉੱਪਰ ਉੱਪਰੋਂ ਤਾਂ ਨਹੀਂ ਫਿਰਦਾ, ਅੰਦਰੋਂ ਪ੍ਰੇਮ ਹੈ। ਮਹਾਰਾਜ ਨੇ ਅੱਗੇ ਦੀਵਾਰ ਕਰ ਦਿੱਤੀ, ਇੱਕ ਕੰਧ ਦੀ ਚਿਣਵਾਈ ਕਰਾ ਦਿੱਤੀ, ਪਰਦਾ ਕਰ ਲਿਆ। ਮਹਾਰਾਜ ਕਹਿੰਦੇ ਦਰਸ਼ਨ ਨਹੀਂ ਹੋ ਸਕਦੇ। ਉਹ ਸੱਯਦ ਜਾਨੀ ਕਹਿੰਦਾ ਅਤੇ ਉੱਥੇ ਚੌਂਕੜਾ ਮਾਰ ਕੇ ਬਹਿ ਗਿਆ, ਕਹਿੰਦਾ ਦਰਸ਼ਨ ਜੇ ਮੈਂ ਕਹਿੰਦਾ ਦਰਸ਼ਨ ਕਰਕੇ ਜਾਵਾਂਗਾ ਤਾਂ ਇਹ ਮੇਰੇ ਪ੍ਰਾਣ ਵੀ ਕਿਉਂ ਨਾ ਚਲੇ ਜਾਣ, ਜਦੋਂ ਤੱਕ ਗੁਰੂ ਸਾਹਿਬ ਦਰਸ਼ਨ ਨਹੀਂ ਹੁੰਦੇ ਮੈਂ ਜਾਵਾਂਗਾ ਨਹੀਂ। ਅਤੇ ਮਹਾਰਾਜ ਨੇ ਵੇਖਿਆ, ਕਹਿੰਦੇ ਫਿਰ ਇਉਂ ਕਰੋ, ਉਹਨੂੰ ਜਾ ਕੇ ਕਹਿ ਦਿਓ ਵੀ ਗੁਰੂ ਦਾ ਹੁਕਮ ਹੈ ਵੀ ਜਾ ਕੇ ਛਾਲ ਦੇ ਜਾ ਕੇ ਨਾ ਖੂਹ ਛਾਲ ਮਾਰ ਕੇ ਮਰ ਜਾਵੇ, ਦਰਿਆ 'ਚ ਡੁੱਬ ਕੇ ਮਰ ਜਾਵੇ। ਕਹਿੰਦੇ ਉਸੇ ਵੇਲੇ ਤੁਰ ਪਿਆ ਛਾਲ ਮਾਰਨ ਵਾਸਤੇ ਜਲ ਪਾਣੀ ਵਿੱਚ, ਦਰਿਆ ਦੇ ਵਿੱਚ। ਅਤੇ ਮਹਾਰਾਜ ਜਾਣੀ ਜਾਣ ਸਨ ਅਤੇ ਪਿੱਛੋਂ ਭੇਜਿਆ, ਸਿੱਖਾਂ ਨੂੰ ਭੇਜ ਕਰਕੇ ਜਾ ਕੇ ਵਾਪਸ ਲੈ ਕੇ ਆਏ, ਦਰਸ਼ਨ ਦਿੱਤੇ। ਅਤੇ ਸਾਧ ਸੰਗਤ ਜੀ ਇਤਿਹਾਸ ਵਿੱਚ ਇਹ ਜ਼ਿਕਰ ਆਉਂਦਾ ਹੈ, ਕਹਿੰਦੇ ਸਹੀਦ ਜਾਨੀ ਕੋ ਨਿਕਟ ਬੁਲਾਇਬ ਦੇ ਦਰਸ਼ਨ ਪ੍ਰਭ ਪੰਥ ਬਤਾਇਬ। ਅਤੇ ਫਿਰ ਛੇਵੇਂ ਪਾਤਸ਼ਾਹ ਨੇ ਮੀਰੀ ਪੀਰੀ ਦੇ ਮਾਲਕ ਖਤੂਰ ਮਹਾਰਾਜ ਜੀ ਨੇ ਫਿਰ ਸਈਦ ਜਾਨੀ ਨੂੰ ਆਪਣੇ ਕੋਲ ਬੁਲਾਇਆ ਅਤੇ ਦਰਸ਼ਨ ਦਿੱਤੇ, ਦਰਸ਼ਨ ਦੇ ਫਿਰ ਪੰਥ ਬਤਾਇਬ, ਉਹਨੂੰ ਫਿਰ ਪੰਥ ਦਾ ਰਸਤਾ, ਪੰਥ ਨੂੰ ਰਸਤੇ ਦੇ, ਉਹਨੂੰ ਫਿਰ ਪਰਮਾਤਮਾ ਦੇ ਰਸਤੇ 'ਤੇ ਤੋੜਿਆ ਅਤੇ ਉਹਨੂੰ ਖੁਦਾ ਦੇ ਦਰਸ਼ਨ ਕਰਵਾਏ। ਖੁਦਾ ਤਾਂ ਅੰਦਰ ਹੀ ਹੈ ਆਪਣੇ ਨਾ। ਇੱਥੋਂ ਮਹਾਰਾਜ ਨੇ ਕਿਹਾ, ਕਹਿੰਦੇ ਭਾਈ ਜਦੋਂ ਕਹਿੰਦੇ ਭਾਈ ਕੋਈ ਨਾ ਸਈਦ ਜਾਨੀ ਦੀ ਨਹੀਂ ਆਈ, ਜਦੋਂ ਸਾਰੇ ਦੁਨੀਆਂ ਦੇ ਆਸਰੇ ਛੱਡ ਕੇ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਵਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਨਾਨਕ ਬ੍ਰਿਮਹੀ ਬ੍ਰਿਹੀ ਬਰਮ ਕੇ ਆ ਨਾ ਕਤਹੂ ਜਾਹੇ, ਜਿਨ ਕੋ ਪ੍ਰੇਮ ਸੁਭਾਵ ਹੈ ਚਰਨ ਚਿਤਬ ਮਨ ਮਾਹੇ। ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਦੀ ਖੇਡ ਵਰਤ ਗਈ ਨਾ, ਅਤੇ ਉਹ ਤਾਂ ਹਰ ਵਕਤ ਕੇਵਲ ਗੁਰੂ ਦੇ ਚਰਨਾਂ ਦਾ ਧਿਆਨ ਧਰਕੇ ਰਹਿੰਦੇ ਆ ਹਰ ਵਕਤ। ਅਤੇ ਸਾਧ ਸੰਗਤ ਜੀ ਇਸ ਕਰਕੇ ਜਿਹੜੇ ਫਿਰ ਗੁਰੂ ਦੇ ਚਰਨਾਂ ਦਾ ਧਿਆਨ ਧਰਦੇ ਹੈ ਅਤੇ ਫਿਰ ਉਹਨਾਂ ਦੇ ਗੁਰੂ ਸਦਾ ਹੀ ਅੰਗ ਸੰਗ ਹੈ। ਜਿਨ ਕੋ ਪ੍ਰੇਮ ਸੁਭਾਵ ਹੈ, ਜਿਹਨੂੰ ਪ੍ਰੇਮ ਦਾ ਆਨੰਦ ਵੱਧ ਗਿਆ ਨਾ, ਚਰਨ ਚਿਤਬ ਮਨ ਮਾਹੇ ਨਾਨਕ ਬ੍ਰਿਹੀ ਬਰਮ ਕੇ ਆਨ ਨਾ ਕਤਹੂ ਜਾਏ, ਫਿਰ ਉਹ ਆਪਣੇ ਗੁਰੂ ਨੂੰ ਛੱਡ ਕੇ ਕਿਤੇ ਹੋਰ ਨਹੀਂ ਜਾਂਦੇ। ਕਹਿੰਦੇ ਭਾਈ ਜਿਵੇਂ ਕਹਿੰਦੇ ਸਈਦ ਜਾਨੀ ਨੇ ਅਤੇ ਦੁਨਿਆਵੀ ਸਾਰੀਆਂ ਇੱਛਾਵਾਂ ਦਾ ਤਿਆਗ ਕਰਕੇ ਕੇਵਲ ਗੁਰੂ ਦੇ ਆਸਰੇ ਹੋ ਗਿਆ, ਗੁਰੂ ਦੇ ਪਰਾਇਣ ਹੋ ਗਿਆ, ਕਹਿੰਦੇ ਇਸੇ ਤਰ੍ਹਾਂ ਜਦੋਂ ਕੋਈ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਗੁਰੂ ਦੇ ਆਸਰੇ ਹੋ ਜਾਂਦਾ, ਕਹਿੰਦੇ ਫਿਰ ਗੁਰੂ ਵੀ ਉਹਦਾ ਹੋ ਜਾਂਦਾ, ਫਿਰ ਗੁਰੂ ਵੀ ਉਹਦੇ ਸਿੱਖ ਦੇ ਅਤੇ ਉਹਦੇ ਹਿਰਦੇ ਵਿੱਚ ਵੱਸ ਜਾਂਦਾ ਹੈ। ਅਤੇ ਸਾਧ ਸਿੰਘ ਇਸ ਕਰਕੇ ਸਤਿਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਕਲਗੀਧਰ ਮਹਾਰਾਜ ਜੀ ਨੇ ਉਹਦਾ ਸਵਾਲ ਸੀ ਨਾ ਵੀ ਜਿਹੜੇ ਮਸਤਕ ਦੇ ਲੇਖ ਇਹ ਫਿਰ ਮਿਟਦੇ ਨਹੀਂ, ਅਤੇ ਮਹਾਰਾਜ ਕਹਿੰਦੇ ਜਦੋਂ ਕੋਈ ਗੁਰੂ ਦੇ ਹਜ਼ੂਰੀ ਵਿੱਚ ਆ ਕਰਕੇ ਸ਼ਰਧਾ ਦੇ ਨਾਲ ਆ ਕੇ ਆਪਣਾ ਸੀਸ ਝੁਕਾਉਂਦਾ, ਮਸਤਕ ਸ਼ਰਧਾ ਸਹਿਤ ਨਿਭਾਵੇ, ਜਦੋਂ ਕੋਈ ਸ਼ਰਧਾ ਦੇ ਨਾਲ ਆ ਕੇ ਆਪਣਾ ਮਸਤਕ ਲਾਉਂਦਾ ਹੈ ਅੱਖਰ ਪੂਠੇ ਸੁਧੇ ਹੋਏ ਜਾਵੇ। ਆਪਾਂ ਖੇਤੀ ਕਰਦੇ ਹਾਂ, ਜਦੋਂ ਆਪਾਂ ਕਣਕ ਬੀਜਦੇ ਹਾਂ ਜਾਂ ਕੋਈ ਹੋਰ ਫਸਲ ਬੀਜਦੇ ਹਾਂ ਨਾ, ਜੋ ਉਹਦੇ ਵਿੱਚ ਬੀਜ ਪਾਉਂਦੇ ਹਾਂ ਧਰਤੀ ਦੇ ਵਿੱਚ, ਜੇ ਕਿਤੇ ਜ਼ੋਰ ਦਾ ਮੀਂਹ ਪੈ ਜਾਵੇ ਉੱਤੇ ਪਾਣੀ ਖੜ ਜਾਵੇ ਨਾ, ਫਿਰ ਉਹਨੂੰ ਕੰਡ ਹੋ ਜਾਂਦੀ ਹੈ, ਉਹ ਜਿਹੜੇ ਬੀਜ ਨੇ ਉਹ ਧਰਤੀ ਵਿੱਚ ਰਹਿ ਜਾਂਦੇ, ਮੁੜ ਕੇ ਹਰੇ ਨਹੀਂ ਹੁੰਦੇ, ਕਿਉਂਕਿ ਪਾਣੀ ਖੜ ਗਿਆ ਪਰ ਉਹ ਧਰਤੀ ਨੂੰ ਕੰਡ ਹੋ ਗਈ, ਹਰੇ ਨਹੀਂ ਹੁੰਦੇ ਹਨ। ਇਸੇ ਤਰ੍ਹਾਂ ਹੀ ਆਪਣੇ ਹਿਰਦੇ ਰੂਪੀ ਧਰਤੀ ਦੇ ਉੱਤੇ ਜਨਮਾਂ ਜਨਮਾਤਰਾਂ ਦੇ ਜਿਹੜੇ ਸਤਸੰਗ ਜੀ ਸੰਸਕਾਰ ਪਏ ਹੋਏ ਨੇ, ਕਈ ਜਨਮ ਪਏ ਕੀਟ ਮਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਅਤੇ ਇਸ ਕਰਕੇ ਅਨੇਕਾਂ ਜਨਮਾਂ ਜਨਮਾਤਰਾਂ ਦੇ ਆਪਣੇ ਅੰਦਰ ਸੰਸਕਾਰ ਪਏ ਨੇ ਪਾਪ ਕਰਮਾਂ ਦੇ, ਜਿਹੜੇ ਇਹ ਸੰਸਕਾਰ ਨੇ ਸਤਸੰਗ ਜੀ ਇਹੀ ਅਗਲੇ ਜਨਮ ਦਾ ਕਾਰਨ ਬਣਦੇ ਹੈ, ਕਿਉਂਕਿ ਇੱਕ ਜਨਮ ਦੇ ਨਹੀਂ ਸੰਚਿਤ ਕਰਮ, ਕਿਰੇਮਾਨ ਕਰਮ, ਪ੍ਰਲਬਧ ਕਰਮ, ਜਿਹੜੇ ਸੰਚਿਤ ਕਰਮ ਨੇ। ਅਤੇ ਮਹਾਰਾਜ ਕਹਿੰਦੇ ਨੇ ਬਹੁਤ ਜਨਮ ਵਿਛੜੇ ਤੇ ਮਾਧੋ, ਪਤਾ ਨਹੀਂ ਕਿੰਨੇ ਜਨਮ ਹੋ ਗਏ, ਚਿਰ ਭਇਓ ਦਰਸ਼ਨ ਦੇ ਕੇ, ਕਰੋੜੋਂ ਹੀ ਜਨਮ ਹੋ ਗਏ ਨੇ ਨਾ, ਇਸ ਚੀਜ਼ ਨੂੰ ਪਤਾ ਕਿੰਨਾ ਸਮਾਂ ਹੋ ਗਿਆ, ਕੋਈ ਪਤਾ ਨਹੀਂ। ਇਤਨੇ ਜਨਮਾਂ ਜਨਮਾਂਤਰਾਂ ਦੇ ਜਿਹੜੇ ਸੰਸਕਾਰ ਉਹ ਬੀਜ ਪਏ ਆਪਣੇ ਅੰਦਰ, ਅਤੇ ਜਿਹੜੇ ਬੀਜ ਨੇ ਉਹ ਸਮੇਂ ਸਮੇਂ ਅਨੁਸਾਰ ਉਹ ਅੰਦਰ ਪੁੰਗਰਦੇ ਰਹਿੰਦੇ, ਅਤੇ ਉਹ ਕਰਮਾਂ ਦੇ ਅਨੁਸਾਰ ਫਿਰ ਜੀਵ ਨੂੰ ਸੁੱਖ ਦੁੱਖ ਮਿਲਦੇ ਹੈ। ਜਦੋਂ ਧਰਤੀ ਦੇ ਵਿੱਚ ਬੀਜ ਬੀਜਿਆ ਗਿਆ ਅਤੇ ਜ਼ੋਰ ਦੀ ਵਰਖਾ ਪੈ ਗਈ, ਉਹ ਸਾਰੇ ਜਿਹੜੇ ਬੀਜ ਨੇ ਫਿਰ ਧਰਤੀ ਦੇ ਵਿੱਚ ਹੀ ਰਹਿ ਜਾਂਦੇ ਆ, ਉਹ ਵਿੱਚ ਹੀ ਨਸ਼ਟ ਹੋ ਜਾਂਦੇ ਹੈ, ਸਮਾਪਤ ਹੋ ਜਾਂਦੇ ਹੈ। ਇਸੇ ਤਰ੍ਹਾਂ ਹੀ ਜਦੋਂ ਕੋਈ ਗੁਰੂ ਦੀ ਬਾਣੀ ਨੂੰ, ਗੁਰੂ ਦੇ ਗੁਰਮੰਤਰ ਨੂੰ, ਮੂਲ ਮੰਤਰ ਨੂੰ ਪ੍ਰੇਮ ਦੇ ਨਾਲ ਪੜ੍ਹਦਾ ਹੈ, ਜਪਦਾ ਹੈ, ਜਾਪ ਕਰਦਾ ਨਾ, ਫਿਰ ਸਾਧ ਸੰਗਤ ਹਿਰਦੇ ਵਿੱਚ ਵਿਰਾਗ ਪੈਦਾ ਹੁੰਦਾ, ਫਿਰ ਵਿਰਾਗ ਦੇ ਹੰਝੂ ਆਉਂਦੇ ਹੈ। ਫਿਰ ਆਪਣੀ ਬੁੱਧੀ ਰੂਪੀ ਧਰਤੀ ਦੇ, ਹਿਰਦੇ ਰੂਪੀ ਧਰਤੀ ਦੇ ਜਦੋਂ ਵਿਰਾਗ ਦੇ ਹੰਝੂ ਵਗਦੇ ਆ ਨਾ, ਫਿਰ ਜਨਮਾਂ ਜਨਮਾਂਤਰ ਜਿਹੜੇ ਅੰਦਰ ਸੰਸਕਾਰ ਨੇ ਫਿਰ ਉਹ ਸੜ ਕੇ ਸੁਆਹ ਹੋ ਜਾਂਦੇ ਆ। ਗੁਰ ਕਾ ਸ਼ਬਦ ਕੱਟ ਹੈ ਕੋਟ ਕਰਮ। ਰਾਮਾਨੰਦ ਸਵਾਮੀ ਰਮਤ ਪਾਰ ਬ੍ਰਹਮ, ਗੁਰ ਕਾ ਸ਼ਬਦ ਕੱਟ ਹੈ ਕੋਟ ਕਰਮ। ਜਦੋਂ ਗੁਰੂ ਦਾ ਸ਼ਬਦ ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੇ ਖੋਈ, ਜਦੋਂ ਕੋਈ ਗੁਰੂ ਦੇ ਮੰਤਰ ਨੂੰ ਜਪਦਾ ਹੈ ਅੰਦਰੋਂ ਹੋਮੇ ਖੋ ਜਾਂਦੀ ਹੈ, ਫਿਰ ਮਨ 'ਚ ਵੈਰਾਗ ਪੈਦਾ ਹੁੰਦਾ ਹੈ, ਬੈ ਨੂੰ ਤਿਆਗਦਾ, ਰਾਗ ਨਾ ਮੋਹਦਾ, ਅੰਦਰੋਂ ਜਿਨਕਾ ਮੋਹ ਟੁੱਟਾ, ਜਿਨਕਾ ਸਭ ਸੱਚੇ ਸਵਾਰਿਆ, ਫਿਰ ਵਿਰਾਗ ਦੇ ਦੁਆਰਾ, ਅਤੇ ਫਿਰ ਅੰਦਰੋਂ ਸਾਧ ਸੰਗਤ ਜੀ ਫਿਰ ਗਿਆਨ ਹੁੰਦਾ, ਵਿਵੇਕ, ਇਹ ਗਿਆਨ ਦੇ ਸਾਧਨ ਹਨ। ਫਿਰ ਅੰਦਰੋਂ ਗਿਆਨ ਹੋ ਗਿਆ, ਅਤੇ ਗਿਆਨ ਹੋ ਕੇ ਫਿਰ ਜਿਹੜੇ ਜਨਮਾਂ ਜਮਾਤਾਂ ਦੇ ਸੰਸਕਾਰ ਪਏ ਸੀ ਉਹ ਸੜ ਕੇ ਸੁਆਹ ਹੋ ਜਾਂਦੇ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਅਤੇ ਆਪਣੇ ਸਿੱਖ ਦੇ ਉੱਤੇ, ਸਤਿਗੁਰੂ ਸਿੱਖੀ ਕਰੈ ਪ੍ਰਤਪਾਲ, ਸੇਵ ਕੋ ਗੁਰ ਸਦਾ ਦਿਆਲ। ਸਤਿਗੁਰੂ ਮਹਾਰਾਜ ਸਦਾ ਹੀ ਦਿਆਲੂ ਨੇ ਅਤੇ ਸਿੱਖ ਦੀ ਪ੍ਰਤਪਾਲਨਾ ਕਰਦੇ ਹੈ। ਜਦੋਂ ਸਿੱਖ ਗੁਰੂ ਦੇ ਦਰ 'ਤੇ ਆਉਂਦਾ ਹੈ, ਆਪਣਾ ਸੀਸ ਝੁਕਾਉਂਦਾ ਹੈ, ਅਤੇ ਉਸੇ ਵੇਲੇ ਸਾਧ ਸੰਗਤ ਜੀ ਜਿਹੜੇ ਆਪਣੇ ਪਾਪ ਕਰਮ ਨੇ, ਉਸੇ ਵੇਲੇ ਉਹ ਗੁਰੂ ਦੇ ਚਰਨਾਂ ਵਿੱਚ ਹੀ ਰਹਿ ਜਾਂਦੇ ਹੈ, ਕਿਉਂਕਿ ਸੀਸ ਨਵਾਏ ਗਿਰ ਪਰ ਹੈ, ਸਭ ਪਾਪਨ ਕੀ ਪੋਟ, ਤਾਂ ਤੇ ਸੀਸ ਨਵਾਈਏ, ਲੱਗੇ ਨਾ ਜਮਕੀ ਤੋੜ ਕੇ ਜਮਕੀ ਲੱਗੇ ਨਾ ਜਮਕੀ ਚੋਟ, ਜਮਾਂ ਦੀ ਚੋਟ ਨਹੀਂ ਲੱਗਦੀ। ਜਦੋਂ ਕੋਈ ਸ਼ਰਧਾ ਨਾਲ ਆ ਕੇ ਆਪਣਾ ਸੀਸ ਝੁਕਾਉਂਦਾ, ਸ਼ਰਤ ਹੈ ਕਿ ਗੁਰੂ ਦੇ ਸ਼ਬਦਾਂ 'ਤੇ ਵਿਸ਼ਵਾਸ ਹੋਵੇ, ਕਿਉਂਕਿ ਤੁਧ ਨੂੰ ਨਿਵਣ ਮੰਨਣ ਤੇਰਾ ਨਾਉ, ਅਤੇ ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾਈਏ। ਇਹ ਸਤਿਗੁਰੂ ਮਹਾਰਾਜ ਜੀ ਦਾ ਪਾਵਨ ਉਪਦੇਸ਼ ਹੈ। ਸਮਾਂ ਸਮਾਪਤ ਹੈ, ਵਿਚਾਰ ਕਰਦੇ ਹੋਏ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ ਜੀ, ਆਪ ਗੁਰੂ ਕੀ ਸਾਧ ਸੰਗਤ ਨੇ ਖਿਮਾ ਕਰਨੀ ਜੀ। ਹੁਣ 6 ਪੌੜੀ ਆਨੰਦ ਸਾਹਿਬ ਜੀ ਦਾ ਜਾਪ ਹੋਵੇਗਾ, ਅਰਦਾਸ ਮੁੱਖ ਵਾਕ, ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਹਾਜ਼ਰੀ ਕਬੂਲ ਕਰਨ ਜੀ। ਇੱਥੇ ਹੀ ਸਮਾਪਤੀ ਹੈ।